Love. एक ओंकार सतनाम करता पुरख निर्भव निर्भय अकाल मूर्त अजूनी शैभम गुर प्रसाद गुर के शब्द तरे मुन के ते इंद्रदिक प्रेमाद तरे गुर के शब्द तरे मुन के ते इंद्रदिक प्रेमाद तरे सनक सनंदन तपसी जन के ते गुरु प्रसादी पार परे सनक सनंदन तपसी जन के ते गुरु प्रसादी पार परे
रखे वटहंस है वटहंस है वटहंस है रखे
Shut up!
Thank you. ਕੇ ਅਗਮੀ ਬੋਲੀ ਤੁਰੋਂ ਹੀ ਆਏ ਜਾਂਦੇ ਹਨ। ਮਨੁੱਖੀ ਖਿਆਲ ਜਾਂ ਮਨੁੱਖੀ ਵਿਚਾਰ ਮਨੁੱਖੀ ਜੀਵਨ ਦੀ ਪ੍ਰਧਾਨਤਾ ਕਰਦੇ ਆਏ ਹਨ, ਇਸ ਵਿੱਚ ਕੋਈ ਸ਼ੱਕ ਨਹੀਂ। ਚੰਗੇ ਖਿਆਲ ਮਨੁੱਖ ਨੂੰ ਚੰਗਾ ਬਣਾਉਂਦੇ ਨੇ, ਮੰਦੇ ਖਿਆਲ ਮਨੁੱਖ ਨੂੰ ਮੰਦਾ ਬਣਾਉਂਦੇ ਨੇ। ਮਨੁੱਖੀ ਮਨ ਮਨੁੱਖੀ ਸੰਕਲਪਾਂ ਤੇ ਵਿਕਲਪਾਂ ਦਾ ਸੰਗ੍ਰਹਿ ਕਿਹਾ ਗਿਆ, ਲੇਕਿਨ ਵਿਕਲਪ ਸਮਝ ਵਿੱਚ ਆਉਂਦੀ ਹੈ ਸਰੀਰ ਕਰਕੇ ਕਿੰਨੇ ਮਨੁੱਖ ਆਏ, ਸਰੀਰ ਕਰਕੇ ਸਭ ਮਨੁੱਖ ਚਲੇ ਗਏ। ਲੇਕਿਨ ਜੇ ਸਰੀਰ ਜਾਣ ਤੋਂ ਬਾਅਦ ਵੀ ਜੇ ਕਾਇਮ ਰਹੇ ਹਨ, ਉਹ ਹਨ ਉੱਤਮ ਤੋਂ ਉੱਤਮ ਵਿਚਾਰ। ਜੇ ਜਿਉਂਦੇ ਜੀ ਜੀਵਨ ਵਿੱਚ ਉੱਤਮ ਤੋਂ ਉੱਤਮ ਵਿਚਾਰ ਮਿਲ ਜਾਣ, ਇਹ ਸਰੀਰ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦੇ। ਇਹ ਉੱਤਮ ਤੋਂ ਉੱਤਮ ਵਿਚਾਰਾਂ ਦਾ ਸੋਮਾ ਹੈ ਵਾਹਿਗੁਰੂ, ਇਹ ਉੱਤਮ ਤੋਂ ਉੱਤਮ ਵਿਚਾਰਾਂ ਦਾ ਸੋਮਾ ਹੈ ਪਰਮਾਤਮਾ। ਪਰਮਾਤਮਾ ਸੋਮੇ ਤੋਂ ਇਹ ਉੱਤਮ ਵਿਚਾਰ ਪਰਮਾਤਮਾ ਦੀ ਬਾਣੀ ਦੁਆਰਾ ਵਰਤਦੇ ਹਨ ਤੇ ਪਰਮਾਤਮਾ ਦੀ ਬਾਣੀ ਸ਼ਬਦਾਂ ਦੁਆਰਾ ਪ੍ਰਕਾਸ਼ ਕਰਦੀ ਹੈ। ਪਰਮਾਤਮਾ ਦਾ ਮੁੱਢ ਕਦੀਮੀ ਸੁਭਾਵ ਹੈ, ਜਦੋਂ ਵੀ ਵਰਤਦਾ ਗੁਰੂ ਰੂਪ ਹੋ ਕੇ ਵਰਤਦਾ। ਜੇ ਪਰਮਾਤਮਾ ਦੇ ਉੱਤਮ ਵਿਚਾਰ ਬਾਣੀ ਰੂਪ ਹੋ ਕੇ ਵਰਤੇ, ਗੁਰੂ ਰੂਪ ਹੋ ਕੇ ਵਰਤੇ, ਤਾਂ ਗੁਰਬਾਣੀ ਰੂਪ ਹੋ ਕੇ ਵਰਤੇ। ਜੇ ਬਾਣੀ ਸ਼ਬਦ ਰੂਪ ਹੋ ਕੇ ਵਰਤੀ, ਜੇ ਗੁਰੂ ਰਾਹੀਂ ਵਰਤੀ, ਤਾਂ ਗੁਰ ਸ਼ਬਦ ਰੂਪ ਹੋ ਕੇ ਵਰਤੀ। ਆਖੋ ਫਿਰ ਤਾਂ ਇਉਂ ਲੱਗਦਾ ਉੱਤਮ ਤੋਂ ਉੱਤਮ ਵਿਚਾਰ ਜਨਮ ਲੈਂਦੇ ਹਨ ਗੁਰ ਸ਼ਬਦ ਤੋਂ। ਗੁਰ ਸ਼ਬਦ ਹੀ ਉੱਤਮ ਤੋਂ ਉੱਤਮ ਵਿਚਾਰ ਦਾ ਸੋਮਾ ਹੈ, ਗੁਰ ਸ਼ਬਦ ਹੀ ਅਗਮੀ ਸ਼ਬਦ ਹੈ, ਜਿੱਥੇ ਮਨ ਤੇ ਬੁੱਧ ਦੀ ਪਹੁੰਚ ਨਹੀਂ। ਅੱਖਰ ਤਾਂ ਇੱਕ ਪੁਸ਼ਾਕ ਹਨ, ਅੱਖਰ ਹੁੰਦੇ ਹੀ ਇੱਕ ਪੁਸ਼ਾਕ ਹਨ, ਸਰੀਰ ਨਹੀਂ। ਅੱਖਰ ਇੱਕ ਪੁਸ਼ਾਕ ਹਨ, ਪੁਸ਼ਾਕ ਸਰੀਰ ਨਹੀਂ ਹੁੰਦੀ, ਸਰੀਰ ਤੇ ਪਹਿਨੀ ਜਾਂਦੀ ਹੈ। ਅੱਖਰ ਇੱਕ ਪੁਸ਼ਾਕ ਹਨ, ਵੇਖਣਾ ਤਾਂ ਇਹ ਹੈ ਇਹਨਾਂ ਅੱਖਰਾਂ ਵਿੱਚ ਨੂਰ ਕੈਸਾ, ਇਹਨਾਂ ਅੱਖਰਾਂ ਵਿੱਚ ਪਰਮੇਸ਼ਰ ਦਾ ਸਰੂਰ ਕੈਸਾ। ਜਿਹਨਾਂ ਅੱਖਰਾਂ ਵਿੱਚ ਪਰਮੇਸ਼ਰ ਦਾ ਨੂਰ ਹੋਵੇ, ਜਿਹਨਾਂ ਅੱਖਰਾਂ ਵਿੱਚ ਪਰਮੇਸ਼ਰ ਦਾ ਸਰੂਰ ਹੋਵੇ, ਉਹਨਾਂ ਅੱਖਰਾਂ ਨੂੰ ਫਿਰ ਵਾਰ ਵਾਰ ਨਮਸਕਾਰ ਹੁੰਦੀ ਹੈ। ਉਹਨਾਂ ਅੱਖਰਾਂ ਨੂੰ ਹੀ ਵਾਰ ਵਾਰ ਨਮਸਕਾਰ ਹੁੰਦੀ ਹੈ। ਉਹ ਅੱਖਰ ਹੀ ਪ੍ਰਭੂ ਦਾ ਸਿਮਰਨ ਬਣ ਜਾਂਦੇ, ਉਹ ਅੱਖਰ ਹੀ ਪ੍ਰਭੂ ਦੇ ਮਿਲਾਪ ਲਈ ਸਾਧਨ ਬਣ ਜਾਂਦੇ ਹਨ। ਸੱਚਮੁੱਚ ਇਹ ਅਗਮੀ ਸ਼ਬਦ ਹੀ ਮਨੁੱਖੀ ਜੀਵਨ ਵਿੱਚ ਤਬਦੀਲੀ ਲਿਆ ਸਕਦੇ ਹਨ। ਅੱਜ ਤੱਕ ਜਿੰਨੀ ਵੀ ਮਨੁੱਖੀ ਜੀਵਨ ਵਿੱਚ ਤਬਦੀਲੀ ਆਈ ਹੈ, ਉਹ ਆਈ ਹੈ ਗੁਰ ਸ਼ਬਦ ਕਰਕੇ। ਜੇ ਗਨਹਾ ਪਾਪਣ ਦਾ ਉਦਾਰ ਹੋਇਆ ਹੋਇਆ ਉਦੋਂ ਵੀ ਸ਼ਬਦ ਕਰਕੇ, ਜੇ ਅਜਾ ਮਨ ਪਾਪੀ ਦਾ ਵਿਸਤਾਰਾ ਹੋਇਆ ਹੋਇਆ ਉਹ ਵੀ ਸ਼ਬਦ ਕਰਕੇ, ਵੱਡੇ ਤੋਂ ਵੱਡੇ ਅਪਰਾਧੀਆਂ ਦਾ ਉਦਾਰ ਹੋਇਆ, ਪਾਪੀਆਂ ਦਾ ਉਦਾਰ ਹੋਇਆ, ਜੇ ਠੱਗ ਕੋਈ ਸੱਜਣ ਬਣਿਆ, ਜੇ ਚੋਰ ਕੋਈ ਸਾਧੂ ਬਣਿਆ ਵਰਤਿਆ, ਉਦੋਂ ਵੀ ਸ਼ਬਦ ਹੈ। ਬਿਨਾਂ ਸ਼ਬਦ ਤੋਂ, ਬਿਨਾਂ ਗੁਰ ਸ਼ਬਦ ਤੋਂ ਕਿਸੇ ਦੇ ਜੀਵਨ ਦਾ ਉਦਾਰ ਹੋਇਆ ਨਹੀਂ ਨਾ ਹੋ ਸਕਦਾ। ਗੁਰ ਕੈ ਸ਼ਬਦ ਤਰੇ ਮੁਨ ਕੇ ਤੇ ਇੰਦਰਾ ਦਿਖਦਾ ਮਾਰ ਤਰੇ ਸਨਕ ਸਨਮ ਦੰਗ ਤਪਸੀ ਜਨ ਕੇ ਤੇ ਗੁਰ ਪ੍ਰਸਾਦੀ ਪਾਰ ਭਰੇ। लेकिन जो अज मैं गल कहना चाहना अज के विषय विच जिन्हों ने गुरु दीक्षा राही गुरु के शब्द को अपना लिया भाव कमा लिया जिन्हों ने गुरु का शब्द रतन आचार मुकवाया शब्द भी रतन मुकवाया उन्होंने एक गल की सोची आ गई ਇਹ ਸੋਚੀ ਹਰ ਇੱਕ ਨੂੰ ਨਹੀਂ ਆਈ ਉਨੀ ਦੇਰ ਤੱਕ ਸਾਨੂੰ ਨਹੀਂ ਆਉਣੀ ਜਿੰਨੀ ਦੇਰ ਤੱਕ ਅਸੀਂ ਵੀ ਗੁਰੂ ਦੇਖਿਆ ਰਾਹੀਂ ਗੁਰ ਸ਼ਬਦ ਦੀ ਕਮਾਈ ਨਹੀਂ ਕਰਦੇ ਅੱਗੋਂ ਉਨੀ ਦੇਰ ਤੱਕ ਸਾਡੇ ਅੰਦਰ ਵੀ ਸਹਿਸੇ ਬਣੇ ਰਹਿਣਗੇ ਤਰਕ ਬਣੇ ਰਹਿਣਗੇ ਅੱਜ ਸਿੱਖ ਹੋ ਕੇ ਵੀ ਜੇ ਤਰਕ ਕਰਦਾ ਉਸਦਾ ਕਾਰਨ ਇੱਕੋ ਹੀ ਹੈ ਕਿ ਉਹ ਦੂਰ ਗੁਰੂ ਦੇਖਿਆ ਤੋਂ ਹੀਣਾ ਹੈ ਜੇ ਅੱਜ ਦਾ ਬੰਦਾ ਇਹ ਤਰਕ ਕਰ ਜਾਏ ਰੱਬ ਹੈ ਨਹੀਂ ਪਤਾ ਨਹੀਂ ਹੈ ਕਿ ਨਹੀਂ ਹੈ ਜਿਸ ਸੰਸਾਰ ਨੇ ਨਹੀਂ ਰਹਿਣਾ ਉਸ ਤੇ ਸ਼ਰਧਾ ਬਣਾਈ ਬੈਠਾ ਜਿਸ ਰੱਬ ਨੇ ਹਮੇਸ਼ਾ ਹੀ ਰਹਿਣਾ ਉਸ ਤੇ ਸ਼ੱਕ ਕਰਦਾ ਪਤਾ ਨਹੀਂ ਹੈ ਕਿ ਨਹੀਂ ਹੈ ਉਸਦਾ ਕਾਰਨ ਇੱਕੋ ਹੀ ਹੈ ਕਿ ਐਸੇ ਬੰਦੇ ਦੇ ਅੰਦਰ ਅਜੇ ਉਹ ਸ਼ਬਦ ਨਹੀਂ ਪ੍ਰਕਾਸ਼ ਹੋਇਆ ਅਖਬਾਰ ਜਿੱਥੇ ਗੁਰ ਸ਼ਬਦ ਦਾ ਪ੍ਰਕਾਸ਼ ਨਹੀਂ ਉਹ ਅੰਨਾ ਵੀ ਹੈ ਤੇ ਬੋਲਾ ਵੀ ਹੈ ਅਗਵਾਈ ਹੁਣ ਜਿਹੜਾ ਹੈ ਹੀ ਅੰਨਾ ਉਸ ਨੂੰ ਸੱਚ ਕੀ ਦਿਖਾਈ ਦੇਗਾ ਜਿਹੜਾ ਹੈ ਹੀ ਬੋਲਾ ਉਸ ਨੂੰ ਸੱਚ ਕੀ ਸੁਣਾਈ ਦੇਗਾ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੋ ਕਿਚ ਆਏ ਸੰਸਾਰ ਅਗਵਾਈ ਉਹ ਅੰਨੇ ਵੀ ਹਨ ਤੇ ਬੋਲੇ ਵੀ ਹਨ ਇਹ ਲੱਗਦਾ ਗੁਰ ਦੀਖਿਆ ਤੋਂ ਬਿਨਾਂ ਅੱਖਾਂ ਹੁੰਦਿਆਂ ਹੋਇਆ ਵੀ ਅੰਨਾ ਹੈ ਗੁਰਦੀਖਿਆ ਤੋਂ ਬਿਨਾਂ ਕੰਨ ਹੁੰਦਿਆਂ ਹੋਇਆ ਵੀ ਬੋਲਾ ਹੈ ਮੈਂ ਨਹੀਂ ਕਹਿੰਦਾ ਗੁਰਮੁਖ ਰੰਗ ਨਾ ਦਿਸੀ ਹੁੰਦੀ ਅੱਖੀ ਅੰਨਾ ਸੋਈ ਗੁਰਮੁਖ ਸ਼ਬਦ ਨਾ ਗਾਵੀ ਹੁੰਦੀ ਜੀਭੈ ਗੁੰਗਾ ਸੋਈ ਅਗਵਾ ਮੈਂ ਨਹੀਂ ਕਹਿੰਦਾ ਭਾਈ ਗੁਰਦਾਸ ਨੇ ਕਿਹਾ ਇੱਕ ਵਾਰੀ ਮੈਂ ਫੇਰ ਕਹਿ ਦਿਆਂ ਕਿਉਂਕਿ ਮੈਨੂੰ ਹਲੂਣਾ ਮਿਲਦਾ ਹੈ ਗੁਰਦੀਖਿਆ ਤੋਂ ਇਹਨਾਂ ਬੰਦਾ ਜੋ ਹੈ ਗੁਰਮੁਖ ਰੰਗ ਨਾ ਦਿਸੀ ਹੁੰਦੀ ਅੱਖੀ ਅੰਨਾ ਸੋਈ ਗੁਰਮੁਖ ਸ਼ਬਦ ਨਾ ਗਾਵੀ ਹੁੰਦੀ ਜੀਭੈ ਗੁੰਗਾ ਸੋਈ ਚਰਨ ਕਮਲ ਦੀ ਬਾਸਵਣ ਨਕਟਾ ਹੋਏ ਨੱਕ ਅਲੋਈ ਅਖਵਾ ਗੁਰਮੁਖ ਸਮਝ ਨਾ ਸਕੀ ਸੇ ਮਤ ਹੀ ਨਾ ਲੈਂਦਾ ਟੋਈ ਉਸ ਨੂੰ ਟੋਈ ਕਿੱਥੇ ਆ ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ ਤਿੰਨ ਕੋ ਦਰ ਟੋਈ ਆਖੋ ਪਿੱਛੇ ਤੋਂ ਮੈਂ ਬੇਨਤੀ ਕਰਾਂਗਾ ਜਿਹਨਾਂ ਨੇ ਗੁਰ ਸ਼ਬਦ ਨਾਲ ਸਾਂਝ ਪਾ ਲਈ ਗੁਰ ਸ਼ਬਦ ਨੂੰ ਕਮਾਇਆ ਉਹਨਾਂ ਨੂੰ ਇੱਕ ਗੱਲ ਦੀ ਸਮਝ ਆ ਗਈ ਇਹ ਜੋ ਸ੍ਰਿਸ਼ਟੀ ਨਜ਼ਰ ਆ ਰਹੀ ਹੈ ਇਹ ਸ੍ਰਿਸ਼ਟੀ ਦੇ ਵਿੱਚ ਜੋ ਅਸੀਂ ਵੀ ਹਾਂ ਤੁਸੀਂ ਵੀ ਹੋ ਇਹ ਸ੍ਰਿਸ਼ਟੀ ਦਾ ਜਨਮ ਹੋਇਆ ਹੀ ਸ਼ਬਦ ਤੋਂ ਹੈ ਉਤਪਤ ਪਰ ਲੋ ਸ਼ਬਦ ਹੋਵੇ ਸ਼ਬਦ ਹੀ ਫਿਰ ਉਪਰ ਇੱਕ ਵਾਰੀ ਤੁਸੀਂ ਬੋਲੋ ਉਤਪਤ ਪਰ ਲੋ ਸ਼ਬਦ ਹੋਵੇ ਸ਼ਬਦ ਹੀ ਫਿਰ ਉਪਜ ਹੋਵੇ ਇਸ ਦਾ ਭਾਵ ਹੈ ਕਿ ਜੇ ਸ੍ਰਿਸ਼ਟੀ ਸਾਰੀ ਲੁਕਾਈ ਦਾ ਜਨਮ ਹੀ ਸ਼ਬਦ ਤੋਂ ਹੋਇਆ ਤਾਂ ਸਾਡਾ ਆਉਣਾ ਵੀ ਸ਼ਬਦ ਤੋਂ ਹੈ ਇਸ ਦਾ ਭਾਵ ਹੈ ਕਿ ਜੇ ਸਾਡਾ ਆਉਣਾ ਸ਼ਬਦ ਤੋਂ ਹੋਇਆ ਤੇ ਸਾਡਾ ਜਾਣਾ ਵੀ ਸ਼ਬਦ ਚ ਹੋਣਾ ਚਾਹੀਦਾ ਦੂਜੇ ਸ਼ਬਦਾਂ ਚ ਕਹਿ ਦਿਆ ਸਾਡੇ ਆਉਣ ਦਾ ਗੇਟ ਤੇ ਸਾਡੇ ਜਾਣ ਦਾ ਗੇਟ ਇੱਕੋ ਹੀ ਹੈ ਉਤਪਤ ਕਰ ਲੋ ਸ਼ਬਦ ਹੋਵੇ ਸ਼ਬਦ ਹੀ ਫਿਰ ਉਪਤ ਹੋਵੇ ਸਾਡੇ ਆਉਣ ਦਾ ਗੇਟ ਤੇ ਸਾਡੇ ਜਾਣ ਦਾ ਗੇਟ ਇੱਕੋ ਹੀ ਹੈ ਉਹ ਹੈ ਸ਼ਬਦ ਜੇ ਅਸੀਂ ਤੁਸੀਂ ਸਾਰੇ ਸ਼ਬਦ ਚੋਂ ਆਏ ਹਾਂ ਸ਼ਬਦ ਚੋਂ ਜਨਮੇ ਹਾਂ ਤਾਂ ਫਿਰ ਤਾਂ ਸਾਨੂੰ ਸ਼ਬਦ ਚ ਜੀਉਣਾ ਚਾਹੀਦਾ ਕਮਾਲ ਹੈ ਜਨਮ ਸ਼ਬਦ ਚੋਂ ਹੋਇਆ ਹੋਵੇ ਤੇ ਸ਼ਬਦ ਵਿੱਚ ਜੀਵੇ ਨਾ ਉਹ ਕਹਿੰਦਾ ਜੀਵਨ ਹੋਇਆ ਸ਼ਬਦ ਚੋਂ ਜਨਮ ਲੈ ਕੇ ਕੋਈ ਸ਼ਬਦ ਵਿੱਚ ਜਿਉਂਦਾ ਨਹੀਂ ਪਿਆ, ਉਸਦਾ ਜੀਵਨ ਤਾਂ ਬੇਰਸਾ ਹੋਏਗਾ, ਉਸਦਾ ਜੀਵਨ ਤਾਂ ਭਟਕਣਾ ਵਿੱਚ ਹੋਏਗਾ। ਅੱਜ ਅਸੀਂ ਖਬਰੇ ਖਿੱਚਦੇ ਪਏ ਹਾਂ, ਕਿਉਂ? ਟੈਨਸ਼ਨ ਬੜੀ ਹੈ, ਪੜ੍ਹਦੇ ਪਏ ਹਾਂ, ਅੱਜ ਗੁਟਕਾ ਫੜ ਕੇ ਪਾਠ ਵੀ ਕਰਦੇ ਹਾਂ, ਫਿਰ ਖਬਰੇ ਖਿੱਚਦੇ ਪੜੇ ਹਾਂ, ਕਿਉਂ? ਕਿਉਂਕਿ ਅਸੀਂ ਸ਼ਬਦ ਚੋਂ ਜਨਮ ਲੈ ਕੇ ਸ਼ਬਦ ਨੂੰ ਕਮਾਇਆ ਨਹੀਂ। ਜੇ ਸ਼ਬਦ ਚੋਂ ਜਨਮ ਲੈ ਕੇ ਸ਼ਬਦ ਵਿੱਚ ਨਹੀਂ ਜੀਵੇ, ਜਿਉਂਦੇ ਜੀ ਸ਼ਬਦ ਨੂੰ ਨਹੀਂ ਕਮਾਇਆ, ਤਾਂ ਇਹ ਗੱਲ ਪੱਕੀ ਜੇ ਜਾਣ ਲੱਗਿਆਂ ਸਾਡੇ ਲਈ ਸ਼ਬਦ ਦਾ ਗੇਟ ਬੰਦ ਹੋਏਗਾ, ਫਿਰ ਤਾਂ ਅਸੀਂ ਕੀੜੇ ਮਕੌੜੇ ਹਾਥੀ ਘੋੜੇ ਬਣਾਂਗੇ ਹੀ ਬਣਾਂਗੇ, ਕੋਈ ਰੋਕ ਨਹੀਂ ਸਕਦਾ। ਫਿਰ ਤਗੜਾਂਗੇ ਕੀੜੇ ਮਕੌੜੇ ਹਾਥੀ ਘੋੜੇ। ਜੇ ਸ਼ਬਦ ਜਨਮ ਲੈ ਕੇ ਸ਼ਬਦ ਵਿੱਚ ਜੀ ਕੇ ਸ਼ਬਦ ਨੂੰ ਕਮਾ ਗਏ ਤੇ ਜਾਣ ਲੱਗਿਆਂ ਸਾਡੇ ਲਈ ਸ਼ਬਦ ਦਾ ਗੇਟ ਖੁੱਲਾ ਹੋਏਗਾ ਤੇ ਅਸੀਂ ਸ਼ਬਦ ਵਿੱਚ ਹੀ ਜਾ ਕੇ ਸਮਾ ਜਾਂਗੇ। ਜਿਸ ਜੋਤ ਤੋਂ ਆਏ ਸੀ ਉਸੇ ਜੋਤ ਵਿੱਚ ਜਾ ਕੇ ਰਲ ਜਾਂਦੇ। ਅਸੀਂ ਸ਼ਬਦ ਦੀ ਜੋਤ ਚੋਂ ਆਏ ਹਾਂ, ਮੁੜ ਕੇ ਸ਼ਬਦ ਵਿੱਚ ਹੀ ਜਾ ਕੇ ਸਮਾ ਜਾਂਦੇ। ਸਮਾਉਣਗੇ ਸ਼ਬਦ ਵਿੱਚ ਉਹੀ। ਜਦੋਂ ਮੈਂ ਗੁਰਸਿੱਖੀ ਦੀ ਗੱਲ ਕਰਦਾ ਤੇ ਭਾਈ ਸਾਹਿਬ ਪਰਵੀਰ ਸਿੰਘ ਜੀ ਨੇ ਇੱਕ ਉਦਾਹਰਣ ਦਿੱਤੀ, ਕਹਿੰਦੇ ਗੁਰਸਿੱਖ ਦੇ ਜੀਵਨ ਦਾ ਜਨਮ ਹੋਇਆ ਹੀ ਸ਼ਬਦ ਤੋਂ ਹੈ। ਮਾਤਾ ਦੀ ਕੁੱਖੋਂ ਸਰੀਰ ਨੇ ਜਨਮ ਲਿਆ, ਲੇਕਿਨ ਸਰੀਰ ਦੇ ਜਨਮ ਤੋਂ ਬਾਅਦ ਜਿਸ ਜੀਵਨ ਨੇ ਗੁਰਸ਼ਬਦ ਚੋਂ ਜਨਮ ਲੈ ਲਿਆ, ਗੁਰਸ਼ਬਦ ਵਿੱਚ ਜੀਵਿਆ, ਗੁਰਸ਼ਬਦ ਨੂੰ ਜਿੰਦਾ ਕਮਾ ਗਿਆ ਤੇ ਮੁੜ ਕੇ ਗੁਰਸ਼ਬਦ ਵਿੱਚ ਸਮਾ ਗਿਆ, ਉਸਦਾ ਨਾਮ ਗੁਰਸਿੱਖ ਹੈ। ਅਗਵਾਈ ਸਿਰਫ ਗੁਰਸਿੱਖ ਉਸੇ ਨੂੰ ਕਿਹਾ ਜਾ ਸਕਦਾ ਹੈ। ਅਗਵਾਈ ਤੇ ਆਪਣੇ ਆਪ ਨੂੰ ਸਿੱਖ ਐਲਾਨ ਵਾਲੇ ਹੋ, ਜੇ ਅਜੇ ਤੱਕ ਸਾਡੇ ਜੀਵਨ ਦਾ ਗੁਰਸ਼ਬਦ ਚੋਂ ਜਨਮ ਹੀ ਨਹੀਂ ਹੋਇਆ, ਗੁਰਦੀਖਿਆ ਲਈ ਨਹੀਂ, ਸਿੱਖ ਐਲਾਉਣ ਨਾਲ ਕੋਈ ਸਿੱਖ ਨਹੀਂ ਹੁੰਦਾ, ਸਿੱਖ ਬਣਨ ਨਾਲ ਸਿੱਖ ਹੁੰਦਾ। ਜੇ ਅਸੀਂ ਗੁਰਦੀਖਿਆ ਲਈ ਨਹੀਂ ਤੇ ਸਾਨੂੰ ਕੀ ਅਧਿਕਾਰ ਹੈ ਆਪਣੇ ਆਪ ਨੂੰ ਸਿੱਖ ਐਲਾਉਣ ਦਾ, ਗੁਰੂ ਦਾ, ਜੇ ਸਿੱਖ ਬਣੇ ਹੀ ਨਹੀਂ? ਅੱਗੋ ਭਾਈ ਗੁਰਸਿੱਖ ਲੈ, ਗੁਰਸਿੱਖ ਸਦਾਇਆ। ਅਗਵਾਈ ਜੇ ਗੁਰਦੀਖਿਆ ਹੈ ਤੇ ਆਪਣੇ ਆਪ ਨੂੰ ਕੁਛ ਸਿੱਖ ਸਦਾ ਸਕਦਾ। ਅਗਵਾਈ ਭਾਈ ਸਾਹਿਬ ਫਗਤ ਸਿੰਘ ਨੇ ਇਸ ਨੂੰ ਸਪਸ਼ਟ ਕਰ ਦਿੱਤਾ, ਗੁਰਸਿੱਖ ਹੈ ਹੀ ਉਹ ਜਿਸ ਦਾ ਜੀਵਨ ਦਾ ਜਨਮ ਗੁਰਸ਼ਬਦ ਚ ਹੋਇਆ, ਗੁਰਸ਼ਬਦ ਜੀਵਿਆ, ਗੁਰਸ਼ਬਦ ਨੂੰ ਜਿਉਂਦਾ, ਗੁਰਸ਼ਬਦ ਨੂੰ ਕਮਾ ਕੇ ਮੁੜ ਕੇ ਗੁਰਸ਼ਬਦ ਚ ਸਮਾ ਗਿਆ, ਗੁਰਸਿੱਖ ਹੋ ਗਿਆ। ਅਸੀਂ ਤੁਸੀਂ ਜੇ ਸ਼ਬਦ ਚੋਂ ਜਨਮ ਲਿਆ, ਸ਼ਬਦ ਵਿੱਚ ਜੇ ਨਹੀਂ ਜੁੜਦੇ ਤਾਂ ਮੁੜ ਕੇ ਸ਼ਬਦ ਵਿੱਚ ਨਹੀਂ ਸਮਾ ਸਕਾਂਗੇ, ਫਿਰ ਕੀ ਹੋਏਗਾ? ਮੁੜ ਕੇ ਉਹਨਾਂ 84 ਲੱਖ ਜੂਨਾਂ ਦਾ ਗੇਟ ਪੈ ਜਾਏਗਾ, ਜਿਨ੍ਹਾਂ 84 ਲੱਖ ਜੂਨਾਂ ਚ ਅੱਗੇ ਕੁਛ ਨਹੀਂ ਸੀ ਕਰ ਸਕੇ ਤੇ ਨਾ ਕਰ ਸਕਦੇ ਸੀ, ਪਰਮਾਤਮਾ ਨੇ ਸਾਡੇ ਭਾਗ ਜਗਾਏ, ਸਾਨੂੰ ਇਹ ਵਾਰੀ ਦੇ ਦਿੱਤੀ ਤੇ ਕਿਹਾ ਜੋ ਤੂੰ 84 ਲੱਖ ਜੂਨ ਚ ਨਹੀਂ ਸੀ ਕਰ ਸਕਿਆ, ਨਹੀਂ ਸੀ ਕਰ ਸਕਦਾ, ਹੁਣ ਕਰ ਲੈ। ਤੇ ਹੁਣ ਵੀ ਨਾ ਕੀਤਾ ਫਿਰ ਪਰਮਾਤਮਾ ਤਾਂ ਜ਼ਰੂਰ ਕਹੇਗਾ, ਮੈਨੂੰ ਸਵਾਦ ਨਹੀਂ ਆਇਆ ਤੈਨੂੰ ਬੰਦਾ ਬਣਾਉਣ ਦਾ, ਚੰਗਾ ਹੁੰਦਾ ਇਸ ਨਾਲ ਤੈਨੂੰ ਬੰਦਾ ਹੀ ਨਾ ਬਣਾਉਂਦਾ, ਸਾਦ ਨਾ ਹੀ ਅਵੇ ਹੀ ਗੱਲਾਂ ਹੈ। ਅਕਵਾਇ ਮੈਨੂੰ ਇਸ ਗੱਲ ਦਾ ਸਵਾਦ ਨਹੀਂ ਆਇਆ। ਜੇ ਗੁਰਸ਼ਬਦ ਦੀ ਰੋਸ਼ਨੀ ਵਿੱਚ ਤੁਸੀਂ ਜੀ ਪਏ ਤਾਂ ਇੱਕ ਗੱਲ ਦੀ ਹੋਰ ਤੁਹਾਨੂੰ ਸਮਝ ਆ ਜਾਏਗੀ, ਤੇ ਜੇ ਗੁਰਸ਼ਬਦ ਨੂੰ ਜਿਉਂਦੇ ਕਮਾ ਗਏ ਨਾ ਤੇ ਤੁਸੀਂ ਜਿਉਂਦੇ ਜੀ, ਲੋਕੀ ਮਰਨ ਤੋਂ ਬਾਅਦ ਦੀਆਂ ਗੱਲਾਂ ਕਰਦੇ ਨੇ, ਸਾਨੂੰ ਮਰਨ ਤੋਂ ਬਾਅਦ ਦੀਆਂ ਗੱਲਾਂ ਕਰਨ ਦੀ ਕੀ ਲੋੜ ਹੈ? ਸਾਨੂੰ ਤਾਂ ਜਿਉਂਦੇ ਜੀ ਹੀ ਦਾਵਾ ਕਰ ਸਕਦੇ ਹਾਂ। ਇਹ ਦੁਨੀਆਂ ਦੇ ਲੋਕੋ, ਮੈਂ ਦਾਵਾ ਕਰਦਾ ਕਿ ਮੈਂ ਜਨਮ ਮਰਨ ਦੇ ਗੇੜ ਚ ਨਹੀਂ ਆਵਾਂਗਾ। ਕਮਾਲ ਹੈ ਗੁਰਸਿੱਖ ਕੋਲ ਕਿਤਨੀ ਬਖਸ਼ਿਸ਼ ਹੈ, ਆਪਣੇ ਜਿਉਂਦੇ ਜੀ ਆਪ ਹੀ ਮਾਣ ਕਰ ਸਕਦਾ, ਦਾਵਾ ਕਰ ਸਕਦਾ दुनिया के लोगों मैं जुड़े जी दस दिया तहु मैं जन्म वर के गेट च नहीं आव गुरसिख कुल की है क्यों कह रहे हैं क्योंकि गुरसिख जानता है जे साडा आना जाना गुर शब्द चो है ते जे गुर शब्द नु कमा गए कमाते कमाते एक शब्द मेरे प्राण बस है बहुत जन्म कई बार पढ़िया खड़ेगा एक शब्द मेरे प्राण बस है बहुत जन्म ऐसा कवा जो गुर शब्द नो कि गुर शब्द ही तुहाडे प्राण बन जाए फिर कह दे ऐसी कमाई करो गुर शब्द की संसार कहता है ये प्राणी प्राणा दे आसरे जुंदा है तुसी एको मेरे प्राण गुर शब्द दे आसरे जुंदा है इन्ने अंतर है गुर सिख विच प्राणी कहता है ये प्राणी प्राणा दे आसरे जुंदा है लेकिन गुरसिख गुर शब्द नूं कमाउण वाला कहता नहीं मेरे प्राण गुर शब्द दे आसरे जुंदा है भगत नामदेव जी नवी गल कही दुनिया के लोग को मैं डंके की चोट नाल पहले कहना पातशाह बहुर ना आवन पाव मैं जन्म उसके गेट च नहीं आवांगा भगत नाम देव जी ने पूछा जी थोड़े को औकद है कह दसा अमृत बाणी घटते उचरो आत्म को समझा हम कई बेल से सवाल करेंगे कि किमें बहुत जन्म ना आवा जूंदे जी बंदा किमें दावा कर सकता है अगवाई कई कहेंगे किमें मैं इस विषय से पहुंचना चाहना शब्द रत्ते बड़ा हंस है पढ़ना साझा करना चाहना विच कुछ शब्द भी दो तीन पढ़ डाल कीर्ति को बीच पड़ेंगे क्योंकि कल अमृत संचार भी है मैं चाहता सी विषय को साझा इस गल कर लवान ताकि साढ़े चो कोई नगुरा ना रह जाए भटकड़ा च ना कोई रह जाए भुलेखे च कोई ना रह जाए सारे बोलो शायद मैं चेते होंगे कि मैं इस स्थान से कदे आया सी मेरे को इतने मेरा वैग गुरु गोबिंद जी का है अज चेते आ रही है कि शायद इस स्थान से ही मैं सोची आई सी सारे बोलो मेरा वैग गुरु गोबिंद हम कई कहेंगे कि मैं दावा कर सकता है भगवान के घाट ना जन्म है ना मरण है मेरा भाव है परमात्मा के घर जन्म मरण नहीं है परमात्मा आपका अजन्म है उसने जन्म अपनी सृष्टि वास्ते बनाया पहला किया अपने वास्ते नहीं परमात्मा का विनाशी है उसने जी मौत बनाई है ना अपनी सृष्टि की रचना वास्ते बनाई है जो उपजो सो विंश है उसका खेल है आमन जानी खेल बनाया उसका खेल है उस खेल वास्ते उसने जन्म वर्ण बनाया लेकिन अपने घर नहीं रखा परमात्मा आप अजन्म है परमात्मा आप अविनाशी है जे भगवान के घाट ना जन्म है ना मरण है तो एक काम कर रही है अपने मिलते ही इस शरीर के शमशान घाट पहुंचने तो पहलों पहलों साडा मन भगवान के घाट पहुंच जाए वह एक काम कर लिए ਅਸੀਂ ਸਰੀਰ ਨੂੰ ਕਿੰਨਾ ਤਕੜਾ ਕਰ ਲਈਏ, ਮੋਟਾ ਕਰ ਲਈਏ, ਪਾਰ ਪੋਸ ਕੇ ਸਵਾਰੀ ਜਾਈਏ, ਵੱਧ ਤੋਂ ਵੱਧ ਕਿੱਥੇ ਤੱਕ ਲੈ ਕੇ ਜਾਵਾਂਗੇ? ਸ਼ਮਸ਼ਾਨ ਘਾਟ ਤੱਕ? ਬਸ ਇਸ ਤੋਂ ਬਿਹਤਰ ਨਹੀਂ ਲਿਜਾਵਾਂਗੇ ਨਾ? ਬਸ ਬੜਾ ਤਕੜਾ ਕੀਤਾ, ਬੜਾ ਸਵਾਰਦੇ ਰਹੇ, ਸ਼ਿੰਗਾਰਦੇ ਰਹੇ, ਕਿਤੇ ਮਿੱਟੀ, ਵੱਧ ਤੋਂ ਵੱਧ ਸ਼ਮਸ਼ਾਨ ਘਾਟ ਤੱਕ। ਚੰਗਾ ਹੋਵੇ ਮੇਰਾ ਸਰੀਰ ਸ਼ਮਸ਼ਾਨ ਘਾਟ ਪਹੁੰਚਣ ਤੋਂ ਪਹਿਲੋਂ ਪਹਿਲੋਂ ਮੈਂ ਇਸ ਤਰ੍ਹਾਂ ਕਮਾ ਲਵਾਂ ਕਿ ਮੇਰੇ ਜਿਉਂਦੇ ਜੀ ਹੀ ਮੇਰਾ ਮਨ ਭਗਵਾਨ ਦੇ ਘਾਟ ਪਹੁੰਚ ਜਾਏ। ਜੇ ਪਹੁੰਚ ਗਿਆ ਨਾ ਮਨ ਜਿਉਂਦੇ ਜੀ, ਤਾਂ ਨਾ ਉੱਥੇ ਜਨਮ ਹੈ ਨਾ ਮਰਨ। ਜਿਉਂਦੇ ਜੀ ਭਗਵਾਨ ਦੇ ਘਾਟ ਪਹੁੰਚ ਜਾਏ। ਹੁਣ ਸਵਾਲ ਇਹ ਹੈ ਕਿ ਜਿਉਂਦੇ ਜੀ ਕਿਵੇਂ ਪਹੁੰਚੇ? ਕਹਿੰਦੇ ਸਰੀਰ ਕਿਵੇਂ ਸ਼ਮਸ਼ਾਨ ਘਾਟ ਪਹੁੰਚਦਾ? ਕਹਿੰਦੇ ਸਰੀਰ ਸ਼ਮਸ਼ਾਨ ਘਾਟ ਪਹੁੰਚਦਾ ਜਦੋਂ ਮਰ ਜਾਂਦਾ। ਸਰੀਰ ਦੇ ਮਰਨ ਤੋਂ ਬਾਅਦ ਸਰੀਰਾਂ ਵਾਲੇ ਮਰੇ ਹੋਏ ਸਰੀਰ ਨੂੰ ਸ਼ਮਸ਼ਾਨ ਘਾਟ ਛੱਡ ਦਿੰਦੇ ਹਨ। ਅਗਵਾਈ ਸਰੀਰ ਦੇ ਮਰਨ ਤੋਂ ਬਾਅਦ ਮਰੇ ਹੋਏ ਸਰੀਰ ਨੂੰ ਸਰੀਰਾਂ ਵਾਲੇ ਸ਼ਮਸ਼ਾਨ ਘਾਟ ਛੱਡ ਆਉਂਦੇ ਨੇ। ਫਿਰ ਤਾਂ ਸਮਝ ਆ ਗਈ, ਗੁਰੂ ਦੀ ਸ਼ਬਦ ਦੀ ਕਮਾਈ ਕਰਕੇ ਮਨ ਨੂੰ ਮਾਰ ਲਓ ਤੇ ਗੁਰੂ ਦੀ ਸ਼ਬਦ ਦੀ ਕਮਾਈ ਹੋਈ ਮਰੇ ਹੋਏ ਮਨ ਨੂੰ ਭਗਵਾਨ ਘਾਟ ਛੱਡ ਆਏ। ਇੱਥੇ ਇੱਕ ਗੱਲ ਹੋਰ ਸਮਝ ਲੈਣੀ, ਸੰਸਾਰ ਸਾਰਾ ਹੀ ਦੌੜ ਰਿਹਾ, ਦੌੜ ਲੱਗੀ ਹੁੰਦੀ ਹੈ, ਹਰ ਬੰਦਾ ਦੌੜ ਰਿਹਾ। ਸਾਹਿਬ ਕਹਿੰਦੇ ਦਿਨ ਰਾਤ ਚੱਲੇ, ਨਿਸ਼ਸ ਚੱਲੇ, ਤਾਰਕਾ ਲੱਖ ਕੋਲੇ ਸਭ ਦੌੜਦੇ, ਤਾਰੇ, ਸੂਰਜ, ਚੰਦਰ ਸਭ ਦੌੜ ਰਹੇ ਨੇ। ਜਿਸ ਦਿਨ ਸੰਸਾਰ ਦੀ ਦੌੜ ਮੁੱਕ ਗਈ, ਸੰਸਾਰ ਦੀ ਮੌਤ ਹੋ ਜਾਏਗੀ। ਸੰਸਾਰ ਦੀ ਦੌੜ ਮੁੱਕ ਜਾਏ, ਸੰਸਾਰ ਦੀ ਮੌਤ ਹੋ ਗਈ। ਸਵਾਸਾਂ ਦੀ ਦੌੜ ਮੁੱਕ ਜਾਏ, ਸਰੀਰ ਦੀ ਮੌਤ ਹੋ ਗਈ। ਫੁਰਨਿਆਂ ਦੀ ਦੌੜ ਮੁੱਕ ਜਾਏ, ਮਨ ਦੀ ਮੌਤ ਹੋ ਗਈ। ਅਗਵਾਈ ਫੁਰਨਿਆਂ ਦੀ ਦੌੜ ਮੁੱਕ ਜਾਏ, ਮਨ ਦੀ ਮੌਤ ਹੋ ਗਈ। ਸੰਸਾਰ ਦੀ ਮੌਤ ਹੋ ਜਾਏ, ਵਿਸਤਾਰ ਤੋਂ ਟੁੱਟ ਗਿਆ। ਸਰੀਰ ਦੀ ਮੌਤ ਹੋ ਜਾਏ, ਪਰਿਵਾਰ ਤੋਂ ਟੁੱਟ ਗਿਆ। ਲੇਕਿਨ ਜੇ ਮਨ ਦੀ ਮੌਤ ਹੋ ਜਾਏ, ਨਿਰੰਕਾਰ ਨਾਲ ਜੁੜ ਗਿਆ। ਅਗਵਾਈ ਫਿਰ ਕਹਿਣ ਲੱਗਿਆ, ਅਗਵਾਈ ਸੰਸਾਰ ਦੀ ਮੌਤ ਹੋ ਜਾਏ, ਵਿਸਥਾਰ ਤੋਂ ਟੁੱਟਿਆ। ਸਰੀਰ ਦੀ ਮੌਤ ਹੋ ਜਾਏ, ਪਰਿਵਾਰ ਤੋਂ ਟੁੱਟਿਆ, ਸੰਸਾਰ ਤੋਂ ਟੁੱਟਿਆ। ਲੇਕਿਨ ਮਨ ਦੀ ਮੌਤ ਹੋ ਜਾਏ, ਨਿਰੰਕਾਰ ਨਾਲ ਜੁੜਿਆ। ਮੈਂ ਨਹੀਂ ਕਹਿੰਦਾ, ਸਾਹਿਬ ਕਹਿੰਦੇ ਬਿਨ ਮਨ ਹੂਏ ਕੈਸੇ ਹਰ ਪਾਏ ਅਗਵਾਈ। ਮਨ ਮਰੇ ਤਾਂ ਮਰ ਜਾਏ, ਬਿਨ ਮਨ ਹੂਏ, ਬਿਨਾ ਮਨ ਮਰੇ ਕਿਵੇਂ ਪਰਮਾਤਮਾ ਨੂੰ ਪਾ ਲੋਗੇ? ਕੈਸੇ ਹਰ ਪਾਏ ਅਗਵਾਈ। ਜੇ ਗੁਰਸ਼ਬਦ ਨੂੰ ਕਮਾ ਕੇ ਫੁਰਨੇ ਮਰ ਗਏ, ਇੱਕੋ ਹੀ ਫੁਰਨਾ ਰਹਿ ਗਿਆ। ਜੇ ਗੁਰਸ਼ਬਦ ਨੂੰ ਕਮਾ ਕੇ ਇੱਕੋ ਹੀ ਫੁਰਨਾ ਰਹਿ ਗਿਆ, ਬਿਨ ਤੁਕ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਗੁਰੂ ਸ਼ਬਦ ਦੀ ਕਮਾਈ ਹੀ ਮਨ ਨੂੰ ਭਗਵਾਨ ਦੇ ਘਾਟ ਲੈ ਜਾਏ। ਜੇ ਗੁਰਸ਼ਬਦ ਦੀ ਕਮਾਈ ਤੁਹਾਡੇ ਮਨ ਨੂੰ ਭਗਵਾਨ ਦੇ ਘਾਟ ਲੈ ਗਈ, ਹੁਣ ਮਨ ਸੰਸਾਰ ਦਾ ਨਹੀਂ ਰਿਹਾ, ਇਹ ਨੱਟ ਜਿਹੜਾ ਢੋਲੋ ਜਾਂਦਾ ਸੀ ਹਫ਼ਤੇ ਸੋਗ ਦਾ, ਮਰ ਗਿਆ, ਸੌ ਗਿਆ। ਮੰਦਲ ਨਾ ਬਾਜੈ ਨੱਟ ਪੈ ਸੂਤਾ, ਸੌ ਗਿਆ। ਅਗਵਾਈ ਇਹ ਹੁਣ ਹਫ਼ਤੇ ਸੋਗ ਦਾ ਢੋਲ ਨਹੀਂ ਜਾਏਗਾ। ਅਗਵਾਈ ਨਾ ਤੁਹਾਨੂੰ ਨਚਾ ਸਕਦਾ, ਉਹ ਆਪ ਸੌ ਗਿਆ। ਅਗਵਾਈ ਨਚਾਏਗਾ ਕੌਣ? ਅਗਵਾਈ ਫਿਰ ਕਹਿੰਦੇ, ਫਿਰ ਤਾਂ ਗੱਲ ਬਣ ਗਈ, ਇਹ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ। ਅਗਵਾਈ ਆ ਤੁਹਾਡੇ ਚਿਹਰਿਆਂ ਤੇ ਜਿਹੜੀਆਂ ਰੌਣਕਾਂ ਨੇ ਨਾ, ਜਿਹੜਾ ਤੁਹਾਡੇ ਘਰ ਚ ਖੁਸ਼ੀਆਂ ਨੇ, ਤੁਹਾਡੇ ਖੇੜੇ ਨੇ ਤੁਹਾਡੇ ਘਰ ਚ, ਇਹ ਤੁਹਾਡੀ ਅਕਲ ਦੀਆਂ ਡੁਬਤਾਂ ਨਾਲ ਤੁਹਾਨੂੰ ਨਹੀਂ ਮਿਲੇ, ਨਾ ਤੁਹਾਡੀ ਸਿਆਣਪ ਨਾਲ ਤੁਹਾਡੇ ਘਰ ਚ ਸੁੱਖ ਨੇ। ਸੱਚੀ ਗੱਲ ਜੇ ਇਹ ਭੁਲੇਖੇ ਚ ਨਾ ਰਹਿਣਾ ਕਿ ਇਹ ਸੁੱਖ ਤੇ ਖੁਸ਼ੀਆਂ ਇਹ ਮੇਰੀ ਮਿਹਨਤ ਦਾ ਫਲ ਨਹੀਂ, ਆਖੋ ਮੈਂ ਬਿਲਕੁਲ ਨਹੀਂ। ਪਰਮਾਤਮਾ ਦੀ ਉਪਮਾ ਵਿਚ, ਪਰਮਾਤਮਾ ਪ੍ਰਤੀ, ਪਰਮਾਤਮਾ ਦੀ ਯਾਦ ਵਿਚ ਕਦੇ ਵੀ ਬੋਲਿਆ ਸ਼ਬਦ, ਕੋਈ ਵੀ ਬੋਲਿਆ ਸ਼ਬਦ ਕਦੇ ਵੀ ਵਿਰਥਾ ਨਹੀਂ ਜਾਂਦਾ, ਉਹਦੀ ਬਰਕਤ ਖਾ ਰਹੇ ਹੋ। ਅੱਗੋ ਵਾਹਿਗੁਰੂ, ਕਦੇ ਤੁਸੀਂ ਬੋਲਿਆ ਹੋਏਗਾ ਵਾਹਿਗੁਰੂ, ਪਿਛਲਾ ਖਾ ਰਹੇ ਹੁਣੀ ਬੋਲੋ ਵਾਹਿਗੁਰੂ। ਇਹ ਬੀਜ ਪੈ ਗਿਆ ਜੀ, ਪੈ ਗਿਆ ਬੀਜ, ਬੋਲੇ ਜੀ ਬੋਲੋ ਵਾਹਿਗੁਰੂ, ਬੀਜ ਪੈ ਗਿਆ, ਏਦਾਂ ਹੀ ਫਲ ਮਿਲੇਗਾ। ਕਿਉਂਕਿ ਅੱਜ ਬੀਜ ਪਾਵਾਂਗਾ ਛੋਟਾ ਮਿਲ ਜਾਏਗਾ, ਲੇਕਿਨ ਮਿਲੇਗਾ ਜ਼ਰੂਰ। ਆਖੋ ਵਾਹਿਗੁਰੂ, ਜਾਂ ਕਹਿ ਸਿਮਰਨ ਸਭ ਕਿਛ ਪਾਈਏ ਬਿਰਤੀ ਕਰ ਲੈਂਦੇ, ਸਦਾ ਸਲਾਮਤ ਦੀ ਕਾਲ ਵੀ ਬਿਰਤੀ ਨਹੀਂ ਜਾਂਦੀ, ਸਦਾ ਸਲਾਮਤ ਦਾ ਸ਼ਬਦ ਵੀ ਬਿਰਥਾ ਨਹੀਂ ਜਾਂਦਾ, ਸਦਾ ਸਲਾਮਤ ਦੀ ਉਪਮਾ ਵੀ ਬਿਰਥਾ ਨਹੀਂ ਜਾਂਦੀ, ਸਦਾ ਸਲਾਮਤ ਦੀ ਵਾਹ ਵਾਹ ਵੀ ਬਿਰਥਾ ਨਹੀਂ ਜਾਂਦੀ। ਆਖੋ ਵਾਹਿਗੁਰੂ, ਫਿਰ ਤੁਹਾਨੂੰ ਇਹ ਖੁਸ਼ੀਆਂ ਵਿਸ਼ਾ ਵਾਸਤੇ ਚਾਹੀਦੀਆਂ ਨੇ ਨਾ, ਸੰਗਰਾਮ ਦੇ ਸੰਗਰਾਮ ਤੇ ਨਹੀਂ ਚਾਹੀਦੀਆਂ। ਆਖੋ ਵਾਹਿਗੁਰੂ, ਹਮੇਸ਼ਾ ਚਾਹੀਦੀਆਂ ਨੇ ਨਾ, ਸਿਰਫ ਪੂਰਨਮਾਸ਼ੀ ਦੀ ਪੂਰਨਮਾਸ਼ੀ ਤੇ ਨਹੀਂ ਚਾਹੀਦੀਆਂ। ਆਖੋ ਵਾਹਿਗੁਰੂ, ਸਿਰਫ ਮੱਸਿਆ ਤੇ ਮੱਸਿਆ ਤੇ ਨਹੀਂ ਚਾਹੀਦੀਆਂ, ਚਾਹ ਸਿਰਫ 40 ਦਿਨਾਂ ਵਾਸਤੇ ਤੇ ਨਹੀਂ ਚਾਹੀਦੀਆਂ, ਹਮੇਸ਼ਾ ਵਾਸਤੇ ਚਾਹੀਦੀਆਂ ਨੇ ਨਾ। ਹਮੇਸ਼ਾ ਹੀ ਉਸ ਸ਼ਬਦ ਦਾ ਅਭਿਆਸ ਕਰੋ, ਤੇ ਜਿਹੜੇ ਕਰਦੇ ਨੇ ਉਹ ਕਿਵੇਂ ਬੋਲਦੇ ਨੇ, ਆ ਸ਼ਬਦ ਬੋਲ ਕੇ ਵਿਚਾਰ ਨੂੰ ਅੱਗੇ ਲੈ ਕੇ ਜਾਓ।
ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ, ਸਦਾ ਸੋਹੇਲਾ, ਸਤ ਗੁਰੂ ਸੁਣਾਇਆ, ਸਤ ਗੁਰੂ ਸੁਣਾਇਆ,
ਤਾਂ ਬਣੇਗੀ ਜੇ ਜਗਿਆਸੂ ਸ਼ਬਦ ਦੇ ਸਨਮੁਖ ਹੋ ਜਾਏ। ਪਰ ਅੱਜ ਮੈਨੂੰ ਦੁੱਖ ਦੀ ਗੱਲ, ਪੀੜਾ ਦੀ ਗੱਲ ਨਜ਼ਰ ਆਉਂਦੀ ਹੈ। ਅੱਜ ਦਾ ਸਿੱਖ ਕਹਿਲਾਉਣ ਵਾਲਾ ਜਿਹਨਾਂ ਅੱਜ ਸ਼ਬਦ ਤੋਂ ਭਰ ਗਿਆ ਕਦੇ ਨਹੀਂ ਸੀ ਭਜਿਆ, ਜਿਹਨਾਂ ਅੱਜ ਸਰੀਰਾਂ ਨਾਲ ਜੁੜ ਰਿਹਾ ਹੈ ਉਤਨਾ ਹੀ ਸ਼ਬਦ ਤੋਂ ਟੁੱਟ ਰਿਹਾ। ਦੁੱਖ ਦੀ ਇਹੋ ਗੱਲ ਹੈ ਜਿਸ ਸਰੀਰ ਨੇ ਨਹੀਂ ਰਹਿਣਾ ਉਸ ਨਾਲ ਦਹਿਸ਼ਤਾ ਸਨੇਹ ਹੁੰਦਾ ਜਾ ਰਿਹਾ। ਜਿਹੜਾ ਸ਼ਬਦ ਸਾਡਾ ਰਾਹ ਹੈ ਜਿਸ ਨੇ ਨਾਲ ਡਿੱਗਣਾ ਹੈ ਉਸ ਤੋਂ ਇਹ ਪੈਦਾ ਜਾ ਰਿਹਾ ਹੈ। ਕਾਰਨ ਕੀ ਹੈ? ਜਿੰਨੀ ਦੇਰ ਤੱਕ ਅੰਦਰ ਪਿਆਸ ਨਾ ਉੱਠੇ ਉਤਨੀ ਦੇਰ ਤੱਕ ਕੋਈ ਸਨਮੁਖ ਨਹੀਂ ਹੁੰਦਾ। ਸੱਚੀ ਗੱਲ ਹੈ, ਜਦੋਂ ਪਿਆਸ ਲੱਗੇਗੀ ਨਾ, ਜਿੱਧਰ ਪਿਆਸ ਬੁਝਣੀ ਹੋਵੇ ਨਾ ਉਧਰ ਮੂੰਹ ਹੋ ਜਾਂਦਾ ਆਖੋ। ਜਿੱਧਰ ਪਿਆਸ ਲੱਗ ਜਾਏ ਨਾ ਆਸ ਉਸੇ ਤੇ ਹੋ ਜਾਂਦੀ ਹੈ। ਜਿੱਧਰੋਂ ਇਹ ਅਨੁਭਵ ਹੋ ਜਾਏ ਮੇਰੀ ਪਿਆਸ ਬੁਝਣੀ ਹੈ, ਉਨੀ ਦੇਰ ਤੱਕ ਇਹ ਸ਼ਬਦ ਦੇ ਸਨਮੁਖ ਨਹੀਂ ਹੋ ਸਕਦਾ। ਨਜ਼ਰ ਆ ਰਿਹਾ ਜਿੰਨੀ ਦੇਰ ਤੱਕ ਇਸ ਨੂੰ ਪਿਆਸ ਨਹੀਂ ਲੱਗਦੀ। ਕਿਉਂ ਲੱਗੇਗੀ ਪਿਆਸ? ਮੈਨੂੰ ਇਸ ਤਰ੍ਹਾਂ ਅਨੁਭਵ ਹੁੰਦਾ ਹੈ ਕਿ ਮੇਰੇ ਸਤਿਗੁਰੂ ਨੇ ਗੁਰ ਦੀਖਿਆ ਵਰਤਾਈ ਇਸੇ ਕਰਕੇ ਸੀ ਇਸ ਨੂੰ ਪਿਆਸ ਲੱਗ ਜਾਏ। ਇਸ ਗੱਲ ਨੂੰ ਅੱਜ ਸਮਝਣਾ, ਗੁਰੂ ਨੇ ਕੁਝ ਲਿਖਿਆ ਦਿੱਤੀ ਇਸੇ ਕਰਕੇ ਸੀ ਜਿਸ ਪਰਮੇਸ਼ਰ ਦੀ ਗੁਰੂ ਦੀਖਿਆ ਦੇ ਰਿਹਾ ਉਸਦਾ ਪਿਆਸਾ ਹੋ ਜਾਏ, ਉਸਦੇ ਸਨਮੁਖ ਹੋ ਜਾਏ। ਕਹਿਣੀ ਇਸ ਦਾ ਕੁਝ ਸਬੂਤ ਹੈ? ਲਿਖਣਾ ਸ਼੍ਰੀ ਵਾਲਮੀਕਿ ਜੀ ਨੂੰ ਪਿਆਸ ਨਹੀਂ ਸੀ, ਨਹੀਂ ਪਿਆਸ ਸੀ, ਉਹ ਜਾਣਦਾ ਹੀ ਨਹੀਂ ਸੀ ਸ਼ਬਦ ਕੀ ਹੈ, ਉਹ ਜਾਣਦਾ ਹੀ ਨਹੀਂ ਸੀ ਕਿ ਪਰਮਾਤਮਾ ਕੀ ਹੈ, ਪਿਆਸ ਨਹੀਂ ਸੀ। ਲੇਕਿਨ ਜਦੋਂ ਦੁਰਮੁਖ ਦੇਖ ਕੇ ਦਿਆਲ ਹੋਏ ਇਸੇ ਜਿਸ ਨੂੰ ਪਿਆਸ ਨਹੀਂ ਸੀ ਉਸਨੂੰ ਬੇਸ਼ੱਕ ਉਸ ਸਮੇਂ ਦਾ ਮੰਤਰ ਬਰਾਂ ਬਰਾਂ ਕਹਿ ਕੇ ਦੇਖਿਆ, ਰਾਮ ਰਾਮ ਜਪ ਨਹੀਂ ਸਕਦਾ ਬਰਾਂ ਬਰਾਂ ਜਪਾਲ ਦੇ ਕੇ ਉਸ ਮੰਤਰ ਨੂੰ ਜਪਣ ਲਈ ਗਿਆ। ਉਸ ਸਮੇਂ ਵੀ ਜਦੋਂ ਉਸਨੂੰ ਦੀਖਿਆ ਦਿੱਤੀ ਗਈ ਉਸ ਸਮੇਂ ਵੀ ਉਸਨੂੰ ਨਾਲ ਸਿੱਖਿਆ ਦਿੱਤੀ ਗਈ, ਤੂੰ ਘਰ ਜਾ ਕੇ ਦੇਖ ਤੇਰੇ ਨਾਲ ਕੌਣ ਹੈ, ਤੂੰ ਘਰ ਜਾ ਕੇ ਦੇਖ ਤਾਂ ਸਹੀ ਤੇਰੇ ਨਾਲ ਕੌਣ ਨਿਭਣ ਵਾਲਾ ਹੈ, ਤੂੰ ਕੀ ਕਰ ਰਿਹਾ, ਕਿਸ ਵਾਸਤੇ ਕਰ ਰਿਹਾ, ਤੈਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਭਾਵ ਉਸ ਵਕਤ ਵੀ ਉਸਨੂੰ ਰਹਿਤ ਵਿਚ ਰਹਿਣਾ ਤੇ ਗ੍ਰਹਿ ਤੋਂ ਬਚਣਾ ਦੱਸਿਆ ਗਿਆ ਸੀ ਅਗਵਾਈ ਉਸ ਸਮੇਂ ਦੇ ਮੁਤਾਬਕ। ਉਹ ਸ਼੍ਰੀ ਵਾਲਮੀਕ ਜੀ ਨੂੰ ਜਦੋਂ ਗੁਰਦੀਖਿਆ ਦਾ ਅਭਿਆਸ ਕੀਤਾ, ਉਸ ਸਿੱਖਿਆ ਨੂੰ ਆਪਣੇ ਜੀਵਨ ਵਿਚ ਟਪਾਇਆ, ਜਦੋਂ ਉਸਦਾ ਅਨੁਭਵ ਕੀਤਾ, ਜਿਵੇਂ ਜਿਵੇਂ ਉਸ ਦੀਖਿਆ ਦਾ ਅਭਿਆਸ ਕੀਤਾ, ਐਸਾ ਅਭਿਆਸ ਕੀਤਾ, ਐਸੀ ਪਿਆਸ ਲੱਗੀ, ਐਸਾ ਸਨਮੁਖ ਹੋਇਆ, ਬ੍ਰਹਮ ਗਿਆਨ ਤੇ ਪਹੁੰਚਿਆ। ਗੁਰਦੀਖਿਆ ਦੇ ਪਿੱਛੇ ਗੁਰੂ ਦੀ ਸਮਰੱਥਾ ਹੈ, ਸੱਚੀ ਮੁੱਚੇ ਗੁਰੂ ਦੀ ਸਮਰੱਥਾ। ਮੈਂ ਇਸ ਨੂੰ ਥੋੜਾ ਜਿਹਾ ਹੋਰ ਖੋਲਣਾ, ਅਗਲਾ ਸ਼ਬਦ ਬੋਲਣਾ ਚਾਹੁੰਦਾ। ਮੈਂ ਕਚਹਿਰੀ ਵਿਚ ਜਾ ਕੇ ਵੇਖਿਆ ਬਾਹਰ ਇੱਕ ਤਲਬਦਾਰ ਆਵਾਜ਼ਾਂ ਮਾਰੀ ਜਾਏ, ਨਾਮ ਲੈ ਲੈ ਕੇ ਜਿਹਦਾ ਨਾਮ ਲੈਂਦਾ ਸੀ ਅੰਦਰ ਜਾਓ ਬਾਈ ਅੰਦਰ ਜਗ ਦੇ ਕੇਸ ਤੁਹਾਡਾ ਅਗਵਾਈ ਉਹ ਆਜਾ ਮਾਰੀ ਜਾਂਦਾ। ਲੋਕੀ ਬੜੇ ਚੁਕੰਨੇ ਹੋ ਕੇ ਸੁਣਦੇ ਨੇ ਕਿਧਰ ਆਵਾਜ਼ ਪੈ ਗਈ ਅੰਦਰ ਨਾ ਗਏ ਐਕਸਪਰਟ ਹੀ ਫੈਸਲਾ ਹੀ ਨਾ ਪੁਜਾਏ ਜਾਂ ਪੈਨਲਟੀ ਨਾ ਲੜ ਜਾਏ ਅਗਵਾਈ ਤਲਬਦਾਰ ਦੀ ਆਵਾਜ਼ ਤੇ ਲੋਕੀ ਬੜੇ ਕੰਨ ਰੱਖਦੇ ਨੇ ਬੜੇ ਧਿਆਨ ਨਾਲ ਸੁਣਦੇ ਨੇ ਕਚਹਿਰੀ ਚ ਲੇਕਿਨ ਕੋਈ ਤਲਬਦਾਰ ਕਚਹਿਰੀ ਤੋਂ ਬਾਹਰ ਜਾ ਕੇ ਕਦੇ ਆਵਾਜ਼ਾਂ ਮਾਰ ਕੇ ਦੇਖੇ ਚਾਰ ਬੰਦੇ ਨੀ ਇਕੱਠੇ ਕਰ ਸਕਦਾ ਅਗਵਾਈ ਵੈਸੇ ਆਵਾਜ਼ਾਂ ਮਾਰ ਕੇ ਵੇਖੇ ਤਾਂ ਸਹੀ ਚਾਰ ਬੰਦੇ ਵੀ ਇਕੱਠੇ ਨੀ ਕਰ ਸਕਦਾ ਕਿਉਂ ਕਿਉਂਕਿ ਕਚਹਿਰੀ ਦੇ ਪਿੱਛੇ ਤਲਬਦਾਰ ਦੀ ਆਵਾਜ਼ ਦੇ ਪਿੱਛੇ ਜੱਜ ਬੋਲਦਾ ਹੈ ਤਲਬਦਾਰ ਦੀ ਆਵਾਜ਼ ਦੇ ਪਿੱਛੇ ਕੋਰਟ ਬੋਲਦੀ ਹੈ ਲੇਕਿਨ ਜਦੋਂ ਉਹ ਕੋਰਟ ਤੋਂ ਬਾਹਰ ਹੈ ਜੱਜ ਦੀ ਪਾਵਰ ਤੋਂ ਬਾਹਰ ਹੈ ਜੱਜ ਦੇ ਬੋਲਾਂ ਤੋਂ ਬਾਹਰ ਹੈ ਫਿਰ ਉਸਦੇ ਬੋਲਾਂ ਅਸਰ ਨਹੀਂ ਬਸ ਇਹੀ ਸਮਝ ਆਈ ਹੈ ਜਦੋਂ ਕੋਈ ਵਾਹਿਗੁਰੂ ਬੋਲਦਾ ਹੈ ਵਾਹਿਗੁਰੂ ਦੇ ਪਿੱਛੇ ਨਿਰੰਕਾਰ ਬੋਲਦਾ ਹੈ ਗੁਰੂ ਦੀਖਿਆ ਕੋਈ ਬੋਲਦਾ ਹੈ ਉਸ ਦੇ ਪਿੱਛੇ ਸਿਰਜਣਹਾਰ ਬੋਲਦਾ ਹੈ ਪਰਮੇਸ਼ਰ ਆਪ ਬੋਲਦਾ ਹੈ ਗੁਰੂ ਦੀ ਸਮਰੱਥਾ ਹੈ ਗੁਰੂ ਪਰਮੇਸ਼ਰ ਬੋਲਦਾ ਹੈ ਤੁਹਾਡੀ ਰਚਨਾ ਤੇ ਵਾਹਿਗੁਰੂ ਗੁਰੂ ਪਰਮੇਸ਼ਰ ਬੋਲਿਆ ਅਗਵਾਹਿਗੁਰੂ ਤੁਸੀਂ ਰਚਨਾ ਤੇ ਬੋਲੇ ਨਾ ਵਾਹਿਗੁਰੂ ਇਹ ਕੌਣ ਬੋਲਿਆ ਜੀ ਗੁਰੂ ਪਰਮੇਸ਼ਰ ਬੋਲਿਆ ਅਗਵਾਹਿਗੁਰੂ ਗੁਰੂ ਪਰਮੇਸ਼ਰ ਦੇ ਬੋਲ ਬੋਲੇ ਗਏ ਹਨ ਜਿਵੇਂ ਜਿਵੇਂ ਗੁਰੂ ਪਰਮੇਸ਼ਰ ਦੇ ਬੋਲ ਬੋਲੋਗੇ ਨਾ ਜਿਵੇਂ ਜਿਵੇਂ ਕੋਈ ਬੋਲ ਬੋਲਦਾ ਹੈ ਨਾ ਜਿਵੇਂ ਚੰਗੇ ਲੱਗਦੇ ਨੇ ਜਿਵੇਂ ਜਿਵੇਂ ਕੋਈ ਬੋਲ ਬੋਲਦਾ ਚੰਗੇ ਲੱਗਦੇ ਨੇ ਜਿਵੇਂ ਜਿਵੇਂ ਚੰਗੇ ਲੱਗਦੇ ਨੇ ਪਿਆਰ ਹੁੰਦਾ ਹੈ ਜਿਵੇਂ ਜਿਵੇਂ ਪਿਆਰ ਵੱਧਦਾ ਹੈ ਯਾਦ ਵੱਧਦੀ ਹੈ ਯਾਦ ਵੱਧਦੀ ਹੈ ਪਿਆਰ ਵੱਧਦਾ ਪਿਆਰ ਵੱਧਦਾ ਹੈ ਯਾਦ ਵੱਧਦੀ ਹੈ ਤੇ ਜਦੋਂ ਯਾਦ ਵੱਧ ਜਾਏ ਨਾ ਫਿਰ ਦਰਸ਼ਨਾਂ ਦੀ ਪਿਆਸ ਵੀ ਲੱਗ ਜਾਂਦੀ ਹੈ ਪਿਆਰ ਹੀ ਅਸੀਂ ਦਿਲ ਕਰਦਾ ਹੈ ਮਿਲਾ ਅਗਵਾਈ ਦਿਲ ਕਰਦਾ ਹੈ ਦਿਦਾਰ ਕਰਨਾ ਦਿਲ ਚੋਂ ਕਰਦਾ ਪਹਿਲਾਂ ਪਹਿਲਾਂ ਬੋਲ ਬੋਲੇ ਜਿਵੇਂ ਜਿਵੇਂ ਬੋਲ ਬੋਲੇ ਬੜੇ ਚੰਗੇ ਲੱਗੇ ਚੰਗੇ ਲੱਗਦੇ ਗਏ ਪਿਆਰ ਆ ਗਿਆ ਪਿਆਰ ਆਇਆ ਯਾਦ ਆਈ ਯਾਦ ਆਈ ਪਿਆਰ ਆਇਆ ਚਾਹ ਆਇਆ ਭਾਵ ਆਇਆ ਭਾਵ ਆਇਆ ਚਾਹ ਆਇਆ ਅਗਵਾਈ ਆਹ ਭਾਵ ਆ ਗਿਆ ਨਾ ਹੁਣ ਚਾਹ ਹੈ ਦਰਸ਼ਨ ਦੇਖਣੇ ਵਿਆਸ ਲੱਗ ਗਈ ਹੁਣ ਤਾਂ ਐਸੀ ਵਿਆਸ ਲੱਗੀ ਚਿਰ 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 ਭਿਆ ਮਨ ਬਹੁਤ ਪਿਆਸ ਲੱਗੀ ਚਿਰ 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 ਭਿਆ ਹੁਣ ਤਾਂ ਬਹੁਤ ਪਿਆਸ ਲੱਗ ਗਈ ਨਾ ਮਨ ਬਹਿਰਾਗ ਪਿਆ ਕੈਸੀ ਪਿਆਸ ਲੱਗੀ ਦਰਸ਼ਨ ਦੇਖਣੇ ਕਰ ਜਾਓ ਕਦੇ ਵਿਆਸ ਕਰਿਓ ਗੁਰਮੰਤਰ ਲੈ ਕੇ ਨਾ ਸਿਰ ਦਾਖਲਾ ਨਹੀਂ ਲੈਣਾ ਅਗਰ ਚੱਕ ਲਿਆ ਦਾਖਲਾ ਉਹਦੇ ਅਭਿਆਸ ਕਰੋ ਮਨ ਰੱਖੇ ਭਾਵ ਕਰਕੇ ਕਰੋ ਮਨ ਚ ਪ੍ਰੇਮ ਰੱਖ ਕੇ ਕਰੋ ਸੱਚੀ ਮੁੱਚੀ ਪਿਆਸ ਲੱਗੀ ਅਗਲੀ ਗੱਲ ਕਹਿਣ ਲੱਗੇ ਜਿਸ ਦਿਨ ਤੁਸੀਂ ਸਨਮੁੱਖ ਹੋ ਗਏ ਨਾ ਜਿਸ ਦਿਨ ਤੁਸੀਂ ਵਾਹਿਗੁਰੂ ਕਰਦੇ ਕਰਦੇ ਗੁਰੂ ਦੇ ਸਨਮੁੱਖ ਹੋ ਗਏ ਜਿਸ ਦਿਨ ਵੀ ਤੁਸੀਂ ਵਾਹਿਗੁਰੂ ਕਰਦੇ ਗੁਰੂ ਦੇ ਸਨਮੁੱਖ ਹੋ ਗਏ ਤੇ ਪੂਰੇ ਗੁਰੂ ਸੂਰਮੇ ਨੇ ਬਾਣ ਛੱਡਦੇ ਸੱਚੀ ਮੁੱਚੀ ਸ਼ਬਦ ਨਹੀਂ ਕਹਿੰਦਾ ਮੇਰੇ ਗੁਰੂ ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਭਗਤ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ ਕਬੀਰ ਸਤਿਗੁਰ ਸੂਰਮੇ ਹੋ ਗਏ ਸਨਮੁੱਖ ਪਰ ਸਨਮੁੱਖ ਹੋਣ ਦੀ ਦੇਰ ਸੀ ਪਿਆਸ ਲੱਗਣ ਦੀ ਦੇਰ ਸੀ ਤੁਸੀਂ ਸਨਮੁੱਖ ਹੋਏ ਛੱਡਿਆ ਬਾਣ ਮੇਰੇ ਗੁਰੂ ਨੇ ਕਬੀਰ ਸਤਿਗੁਰ ਸੂਰਮੇ ਮਾਇਆ ਬਾਣ ਜੋ ਏਕ ਮਾਇਆ ਤੀਰ ਖਿੱਚ ਕੇ ਸ਼ਬਦ ਗੁਰੂ ਨੇ ਲਾਗਤ ਹੀ ਭੋਏਗੇ ਪੜਿਆ ਪਰਾ ਕਹੇ ਜੇ ਚੀਰ ਕੋਈ ਸ਼ਬਦ ਦਾ ਬਾਣ ਖਾਵੇ ਤਾਂ ਸਹੀ ਮੈਂ ਸੰਸਾਰ ਦੇ ਬਾਣਾਂ ਦੀ ਗੱਲ ਸੁਣੀ ਸੰਸਾਰ ਦੇ ਤੀਰਾਂ ਦੀ ਗੱਲ ਸੁਣੀ
ਉਹ ਸੰਸਾਰ ਦੇ ਸਰੀਰਾਂ ਵਿੱਚ ਲੱਗ ਕੇ ਮਨੁੱਖੀ ਜੀਵਨ ਨੂੰ ਮਾਰਦੇ ਨੇ,
ਪਰ ਮੇਰੇ ਗੁਰੂ ਦਾ ਲੱਗਿਆ ਹੋਇਆ ਤੀਰ ਜੀਵਨ ਨੂੰ ਬਚਾਉਂਦਾ ਹੈ।
ਸੰਸਾਰ ਦਾ ਤੀਰ ਵੇਖਣ ਨੇ ਉਹ ਮਨੁੱਖੀ ਖੂਨ ਨੂੰ ਬਾਹਰ ਕੱਢ ਕੇ ਅੰਦਰ ਜ਼ਹਿਰ ਭਰਦੇ ਨੇ,
ਪਰ ਮੇਰੇ ਗੁਰੂ ਦਾ ਬਾਣ ਦੇਖੋ ਅੰਦਰਲੀ ਜ਼ਹਿਰ ਕੱਢ ਕੇ ਅੰਦਰ ਅੰਮ੍ਰਿਤ ਭਰਦਾ ਹੈ।
ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਇੱਕ ਵਾਰੀ ਹੋਰ ਦੱਸੀ ਗੁਰਦੀਖਿਆ ਲੈ ਕੇ ਸਨਮੁਖ ਹੋਵੋ ਤਾਂ ਸਹੀ, ਗੁਰਸ਼ਬਦ ਨੂੰ ਕਮਾ ਕਮਾ ਕੇ ਕੋ ਪਿਆਸਾ ਹੋਵੇ ਤਾਂ ਸਹੀ, ਕੋਈ ਪਿਆਸ ਤੇ ਆਸ ਰੱਖ ਕੇ ਗੁਰੂ ਦੇ ਕੋਲ ਆਵੇ ਤਾਂ ਸਹੀ। ਲੋਕੀ ਕਹਿੰਦੇ ਨੇ ਰਹਿਤ ਨੀ ਰਹਿਣੀ ਲੰਗਰ ਟੁੱਟ ਨੀ ਸਕਦੀ, ਆਹੋ ਵਾਹਿਗੁਰੂ ਕੋਈ ਪਿਆਸ ਲੈ ਕੇ ਆਸ ਲੈ ਕੇ ਆਵੇ ਤਾਂ ਸਹੀ, ਟੁੱਟੇਗੀ ਕਿਵੇਂ? ਉਹ ਨਤਮੁਖਤਾ ਜਾਏਗਾ, ਆਪਣੇ ਆਪ ਨੂੰ ਕੁਰਬਾਨਤਾ ਕਰ ਦੇਗਾ, ਸ਼ੀਰ ਦੇ ਟੁਕੜੇ ਟੁਕੜਿਆਂ ਕਰਵਾ ਦੇਗਾ, ਲੇਕਿਨ ਰਹਿਤ ਕਿਵੇਂ ਟੁੱਟੇਗੀ? ਕਿਉਂਕਿ ਬਾਣ ਖਾਦਾ ਹੈ, ਬਾਣ ਇਹ ਅਣਿਆਲਾ ਹੈ, ਸਿੱਧਾ ਨਿਕਲਣ ਵਾਲਾ ਨਹੀਂ, ਅਣਿਆਲਾ ਤੀਰ ਹੈ। ਇੱਕ ਵਾਰੀ ਸ਼ਬਦ ਦਾ ਬਾਣ ਲੱਗਿਆ ਨਾ, ਨਿਕਲਣਾ ਕੋਈ ਨੀ ਜੇ ਦੇਖਿਆ ਹੋਇਆ ਕਿ ਫਿਰ ਦੱਸਾਂ, ਜਦੋਂ ਬਾਣ ਲੱਗਿਆ ਨਾ ਫਿਰ ਕੀ ਹੋਇਆ? ਕਬੀਰ ਗੁੰਗਾ ਹੁਆ ਬਾਵਰਾ ਬੈਰਾ ਹੁਆ ਕਾਨ,
ਲੈ ਲਓ ਗੁਰੂ ਦੇਖਿਆ
ਕਹਿੰਦੇ ਜਦੋਂ ਬਾਣ ਲੱਗਿਆ ਨਾ ਗੁਰ ਸ਼ਬਦ ਦਾ,
ਪਹਿਲਾਂ ਤੇ ਇਹ ਜ਼ਬਾਨ ਝੂਠ ਬੋਲਦੀ ਸੀ, ਗੁਰਦੀਖਿਆ ਲੈਣ ਤੋਂ ਪਹਿਲਾਂ ਕੱਚ ਵਿੱਚ ਬੋਲਦੀ ਸੀ, ਗੰਦ ਬੋਲਦੀ ਸੀ, ਜੀਭ ਦੇ ਚਸਕੀਆਂ ਚ ਪਈ ਹੋਈ ਸੀ। ਆਹ ਬਾਣ ਲੱਗਦਿਆਂ ਕੀ ਹੋਇਆ? ਗੁੰਗਾ ਹੁਆ ਬਾਵਰਾ, ਉਹ ਜ਼ਬਾਨ ਗੁੰਗੀ ਹੋ ਗਈ, ਝੂਠ ਬੋਲਣ ਵਾਲੀ ਗੁੰਗੀ ਹੋ ਗਈ, ਕੱਚ ਵਿੱਚ ਬੋਲਣ ਵਾਲੀ ਗੁੰਗੀ ਹੋ ਗਈ, ਮਾੜੇ ਬੋਲਣ ਬੋਲਣ ਵਾਲੀ ਗੁੰਗੀ ਹੋ ਗਈ। ਹੁਣ ਤਾਂ ਰਸਨਾ ਰਾਮ ਰਸਾਇਣ ਮਾਤੀ, ਆਖੋ ਭਾਈ ਹੁਣ ਤਾਂ ਰਸਨਾ ਵਾਹਿਗੁਰੂ ਵਾਹਿਗੁਰੂ ਬੋਲਣ ਵਾਲੀ ਹੋ ਗਈ, ਹੁਣ ਰਸਨਾ ਸੱਚੇ ਪਾਤਸ਼ਾਹ ਦੀ ਬਾਣੀ ਬੋਲਣ ਵਾਲੀ ਹੋ ਗਈ, ਹੁਣ ਰਸਨਾ ਸੱਚ ਬੋਲਣ ਵਾਲੀ ਹੋ ਗਈ। ਪੈਰੇ ਕੰਨ ਕੱਚ ਵਿੱਚ ਸੁਣਦੇ ਸੀ, ਨਿਰਦਿਆ ਸੁਣਦੇ ਸੀ, ਚੁਗਲੀ ਸੁਣਦੇ ਸੀ, ਬਖੀਲੀ ਸੁਣਦੇ ਸੀ, ਆਖੋ ਭਾਈ ਆ ਬਾਣ ਖਾਂਦਿਆ ਹੀ ਬਹਿਰਾ ਹੁਆ ਉਹ ਕੰਨ ਬੋਲੇ ਹੋ ਗਏ, ਜਿਹੜੇ ਕੱਚੇ ਹੀਤ ਸੁਣਦੇ ਸੀ, ਕੱਚੀਆਂ ਗੱਲਾਂ ਸੁਣਦੇ ਸੀ, ਮਾੜੇ ਬੋਲ ਸੁਣਦੇ ਸੀ, ਕੱਚ ਵਿੱਚ ਸੁਣਦੇ ਸੀ, ਹੁਣ ਤਾਂ ਸੁਣੋ ਸਤ ਬਾਣੀ ਵਾਲੇ ਹੋ ਗਏ। ਕਦੇ ਆਪਣੇ ਕੰਨਾਂ ਨੂੰ ਪੁੱਛੋ ਤਾਂ ਸਹੀ, ਸੁਣੋ ਸਤ ਬਾਣੀ ਵਾਲੇ ਹੋਏ ਨੇ ਕਿ ਨਹੀਂ ਹੋਏ?
ਪਾਵੋ ਤੇ ਪਿੰਗਲ ਬਹਿਣਾ, ਜਿਹੜੇ ਮਾੜੇ ਪਾਸੇ ਪੈਰ ਜਾਂਦੇ ਸੀ, ਚੰਗੇ ਪਾਸੇ ਨਹੀਂ ਸੀ ਜਾਂਦੇ, ਮਾੜੇ ਕਦਮ ਮੰਦੀਆਂ ਵਾਸਨਾਵਾਂ ਵੱਲ ਪੈੜੇ ਕਰਮ ਕਰਨ ਵਾਸਤੇ ਜਾਂਦੇ ਸੀ, ਉਹ ਪਿੰਗਲੇ ਹੋ ਗਏ,
ਹੁਣ ਤਾਂ ਸਤ ਸੰਗਤ ਵੀ ਜਾਣ ਲੱਗ ਪਏ, ਹੁਣ ਤਾਂ ਪਰਪਕਾਰ ਵੱਲ ਜਾਣ ਲੱਗ ਪਏ। ਪਰ ਕਦੋਂ ਹੋਇਆ? ਮਾਰਿਆ ਸਤਿਗੁਰੂ ਪਾਠ, ਇਹ ਤੁਸੀਂ ਫੈਸਲਾ ਕਰਨਾ। ਜੇ ਜਿਉਣਾ ਸੱਚੇ ਤੇ ਸੁੱਚੇ ਆਚਰਣ ਚ ਹੈ, ਜੇ ਸੱਚ ਸੁਣਨਾ ਚਾਹੁੰਦੇ ਹੋ ਬਾਕੀ ਜ਼ਿੰਦਗੀ, ਸੱਚ ਬੋਲਣਾ ਚਾਹੁੰਦੇ ਹੋ ਬਾਕੀ ਜ਼ਿੰਦਗੀ, ਸੱਚੇ ਪਾਸੇ ਜਾਣਾ ਚਾਹੁੰਦੇ ਹੋ ਬਾਕੀ ਜ਼ਿੰਦਗੀ, ਖਾ ਲਓ ਤੁਸੀਂ ਵੀ ਬਾਣ ਗੁਰੂ ਦੇਖਿਆ ਦਾ। ਆਖੋ ਭਾਈ ਇੱਥੇ ਭਟਕਣਾ ਤੇ ਖੱਪਣਾ ਤੇ ਖਿਜਣਾ ਨਹੀਂ ਜੇ ਮੁੱਕ ਸਕਦਾ। ਤੇ ਜਿਨ੍ਹਾਂ ਨੇ ਖਾ ਲਿਆ ਉਹ ਆ ਸ਼ਬਦ ਬੋਲਦੇ ਨੇ, ਪਹਿਲਾਂ ਸ਼ਬਦ ਬੋਲ ਦਵਾਂ ਕਿਵੇਂ ਕਹਿੰਦੇ ਨੇ, ਸਾਰੇ ਬੋਲੇ
ਮੇਰਾ ਮਨ ਪੀਣਾ ਮੇਰਾ ਮਨ
ਦੇਖੋ ਬਾਣ ਲੱਗਿਆ
ਸ਼ਬਦ ਤੁਮਾਰਾ
ਕੋਈ ਬੜਾ ਹੰਸ ਵੀ ਹਨ
विचार करना है।
हंस हंस ही सुनने, हंसा तो कोई नहीं आज तक सुनने, कोई बड़ा हंस भी हो आज तक मानसरोवर से बैठने वाले हंसा तो किसे नहीं किया कि उन्हें हंसा तो कोई बड़ा हंस हो गए पर शब्द अत्य बड़ा हंस है। इस तरह अनुपाल होया कि प्रभु नु पौंदा की है कसम है तेव है माणा किस तरह का पौंदा परमात्मा है जे मान सरोवर बढ़ाना ते मान सरोवर ते हासन बिठाना ये प्रभु नु पौंदा है। सरवर हंस पूरे ही वेला कसम है तेव है माणा इस तरह चंगा लग जा कसम ताइयो उसने मानसरोवर बनाया तो मानसरोवर से हंस बिठाया हंस उसने ताइयों बिठाया तो हंस लिए मानसरोवर भी बनाया। अगर ये गल समझ आती है ना प्रभु पाउंदा है ना हंस से मानसरोवर का मेल तो परमात्मा यह भी पाउंदा है गुरसाकर से गुरसिख को बिठाना यह भी तो मेल है अपना गुरसागर से गुरसिख को बिठाना यह भी तो मेल है। जे गुरसिख बनाया तो गुरसिख को प्रभु ने कितने बिठाया गुरसागर से मेला तो रही है गुरसागर से गुरसिख से गुरसिख ले गुरसागर बेनती होर कर जे हुण मानस सरोवर बनाया हंस बिठाया तो परमात्मा भी पाउंदा सी ना तो यह भी पाउंदा सी कि हंस हुण अपनी चोग लई दर दर ते ना घूमे मान सरोवर को छड़ के हो किस पास ना जाए इसलिए उसकी चोग भी उसने मान सरोवर च पा दी सरोवर अंदर हीरा मोती कि यह नहीं उन्होंने पसंद सी कि हंस हो मान सरोवर का चोग चुगण वास्ते छपड़ा च जाए अगवाई यह चंगा नहीं सी लगता प्रभु ने चंगा नहीं सी लगता कि हंस हो मान सरोवर का चोग चुगे होर से छपड़ा से जाके ना ना उसकी चोग उसने मान सरोवर ची पाती सरोवर अंदर हीरा मोती सोसा का आना जी अगर परमात्मा भी पाउंदा सी कि हंस का दर दर ते ना जाना थां थां ते छपड़ा ते ना जाना सिर्फ मान सरोवर ते बिठाना प्रभु ने यह भी पाउंदा है कि गुरसिख भी गुरसागर ते बैठे ते अपनी आत्मक चोग गुरसागर तो ही लवे दर दर ते ना बैठे कदे कोई गुरु धारण कर लिया कदे किसे डेरे चला गया कदे किसे गुरु धारण कर लिया अगवाई एक ही होया अगवाई सारी जिंदगी गुरु बदलता रहा गुरु ग्रंथ साहिब छड़ के जाएगा किसे अगवाई गुरसिख नु गुरसागर ते बिठाए इसे करके है गुरसागर रतने भरपूरे अमृत संत चुगे नहीं दूरे अगवाई किसे जाएगा इतने ही आत्म खुराक मिलेगी इतने ही तुहानू आर्मक आत्मक बरकत दे हीरिया नाल जड़े हुए शब्द रूपी रतन मिलेंगे गुरु का शब्द रतन है हीरे जिजड़ाओ आत्मक बरकत दे हीरिया नाल जड़े हुए आखो भाई गुरु और किसी का करते चोग नहीं मिलनी इतने ही चोग मिलेगी आत्मक बरकत दी आत्मक बरकत पवेगी इतने जे उठों की चोग ना चुगी आत्मक बरकत नहीं मिलेगी बाहर जिनी मर्जी भटकते रहो उसे आत्मघाटी का कोई हो सकता है अगू वाहिगुरु आत्मघाटी का कोई हो जाएगा दुंगर दे भाई वंड भागी नाम ना जपे तो आत्मघाटी का कोई हो सकता लेकिन आत्मक बरकत नहीं उतो मिल सकती आत्मक बरकत मिलेगी इस चोग चुग मैं संखेप करा समा हो रहा सारे बोलो हूं साढ़े से सवाल करते फिर हंस हंस क्यों है ते गुरसिख बड़ा हंस क्यों है एक गुरसागर से बैठा एक मान सरोवर से बैठा कारण की है ਇੱਕ ਤਗਲ ਪੱਕੀ ਹੈ ਆਸ ਦੀ, ਉਹ ਦੁੱਧ ਵਿੱਚ ਚੁੰਚ ਮਾਰਦੇ ਨੇ। ਪਰਮਾਤਮਾ ਨੇ ਇਹ ਜਿਹੜੀ ਕੀਲੇ ਚ ਲਾਲ ਖੰਡ ਵਾਲੀ ਚੁੰਝ ਹੈ, ਇਸ ਦੇ ਵਿੱਚ ਐਸੀ ਸਮਰੱਥਾ ਪਾਈ ਹੈ ਦੁੱਧ ਤੇ ਪਾਣੀ ਨੂੰ ਲੱਥਾ ਕਰਨੇ ਦਾ। ਹੰਸੋ ਹੰਸ ਗਿਆਨ ਕਰ, ਦੁੱਧੋਂ ਵਿੱਚੋਂ ਕੱਢੇ ਪਾਣੀ, ਠੀਕ ਹੈ। ਤੇ ਗੁਰਸਿੱਖ ਵਿੱਚ ਵੀ ਸਮਰੱਥਾ ਪਾਤੀ, ਉਸਦੀ ਸੁਰਤ ਐਸੀ ਬਣਾਤੀ, ਉਹ ਸਮਝ ਲਵੇ ਸੱਚ ਕੀ ਹੈ, ਸੱਚ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਵਿਸਤਾਰਾ ਕਰ ਲੈਂਦਾ ਹੈ। ਜੇ ਸੱਚਮੁੱਚ ਗੁਰੂ ਦੀ ਸਿੱਖ ਹੋਈ, ਗੁਰੂ ਦੇ ਸ਼ਬਦ ਦੀ ਕਮਾਈ ਕਰੋਗੇ, ਜੇ ਗੁਰਸਾਗਰ ਤੇ ਬੈਠੋਗੇ। ਦੂਸਰੀ ਗੱਲ ਇਹ ਠੀਕ ਹੈ ਕਿ ਹੰਸ ਮੁਰਦਾਸ ਨਹੀਂ ਖਾਂਦਾ, ਡੱਡੂ ਮੱਛੀ ਨਹੀਂ ਖਾਂਦਾ, ਕੀਲੇ ਮੁਰਤੀ ਖਾਂਦਾ। ਤੇ ਗੁਰਸਿੱਖ ਵੀ ਜਿਹਨੇ ਗੁਰ ਸ਼ਬਦ ਦੀ ਕਮਾਈ ਕੀਤੀ ਹੈ ਨਾ, ਉਹ ਹਰਾਮ ਦਾ ਮਾਲ ਨਹੀਂ ਖਾਂਦਾ, ਆਪਣੇ ਹੱਕ ਦੀ ਕਮਾਈ ਖਾਂਦਾ। ਹਰਾਮ ਦਾ ਮਾਲ ਨਹੀਂ, ਹੱਕ ਦੀ ਕਮਾਈ, ਹੱਕ ਦੀ ਕਮਾਈ, ਆਪਣਾ ਹੱਕ ਛੱਡਦਾ ਵੀ ਨਹੀਂ, ਅਗਵਾਈ ਤੇ ਆਪਣਾ ਹੱਕ ਕਿਸੇ ਨੂੰ ਦੱਬਣੇ ਵੀ ਨਹੀਂ। ਗੁਰਸਿੱਖ ਦਾ ਜੀਵਨ ਐਸਾ ਹੈ, ਨਾ ਆਪਣਾ ਹੱਕ ਛੱਡਦਾ ਤੇ ਨਾ ਹੱਕ ਦੂਜੇ ਦਾ, ਕਿਉਂਕਿ ਉਸਨੇ ਗੁਰਸਾਗਰ ਤੋਂ ਚੋਕ ਚੁੱਗੀ ਹੈ। ਹੱਕ ਪਰਾਇਆ ਨਾਨਕਾ ਉਸ ਉਸ ਗਾਏ, ਗੁਰਬੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਇਹ ਠੀਕ ਹੈ ਕਿ ਹੰਸ ਮਾਨਸੋਵਰ ਛੱਡ ਕੇ ਥਾਂ ਥਾਂ ਤੇ ਛੱਪੜਾਂ ਤੇ ਨਹੀਂ ਜਾਂਦਾ, ਇਹ ਵੀ ਠੀਕ ਹੈ। ਗੁਰਸਿੱਖ ਵੀ ਗੁਰਸਾਗਰ ਨੂੰ ਛੱਡ ਕੇ ਦਰ ਦਰ ਤੇ ਨਹੀਂ ਭਟਕਦਾ। ਫਿਰ ਫਰਕ ਕੀ ਹੈ, ਹੰਸ ਹੰਸ ਕਿਉਂ ਹੈ ਤੇ ਗੁਰਸਿੱਖ ਵੱਡਾ ਹੰਸ ਕਿਉਂ ਹੈ? ਫਰਕ ਇਹ ਹੈ, ਹੰਸਾਂ ਦੀ ਸੰਗਤ ਵਿੱਚ ਕੋਈ ਕਾਂ ਆ ਜਾਏ, ਕੋਈ ਬਗਲਾ ਆ ਜਾਏ, ਹੰਸਾਂ ਕੋਲ ਕੋਈ ਤਾਕਤ ਨਹੀਂ ਕਿ ਕਿਸੇ ਕਾਂ ਤੇ ਬਗਲੇ ਨੂੰ ਵੀ ਹੰਸ ਬਣਾ ਦੇਣ। ਗੁਰਸਿੱਖ ਸਾਗਰ, ਗੁਰਸਾਗਰ ਚ ਬੈਠਣ ਵਾਲੇ ਗੁਰਸਿੱਖਾਂ ਦੀ ਸੰਗਤ ਵਿੱਚ ਕੋਈ ਪਾਪੀ ਆ ਜਾਏ, ਕੋਈ ਕਰਮੀ ਆ ਜਾਏ, ਮੰਦੀਆਂ ਵਾਸ਼ਵਾਵਾਂ ਵਾਲਾ ਆ ਜਾਏ, ਉਗੜਾ ਨਾਲ ਭਰਿਆ ਹੋਇਆ ਆ ਜਾਏ, ਉਸਦੇ ਉਗੜ ਤੋਂ ਅੱਗੇ ਉਸ ਨੂੰ ਵੀ ਗੁਰੂ ਦਾ ਸਿੱਖ ਬਣਾ ਦਿੰਦਾ। ਇਸ ਕਰਕੇ ਗੁਰਸਿੱਖ ਵੱਡਾ ਹੰਸ ਸ਼ਬਦ ਰੱਥੇ ਵੱਡਾ ਹੰਸ ਹੈ। ਥੋੜੀ ਜਿਹੀ ਗੱਲ ਹੋਰ ਕਹਿ ਕੇ ਪੰਜ ਗੁਰ ਤੁਹਾਡੇ ਸ਼ਬਦ ਮੈਂ ਜ਼ਿਆਦਾ ਲੈਂਦਾ। ਓਕੇ, ਮੇਰੀ ਇਸ ਯਾਤਰਾ ਦਾ ਕੱਲ ਦਾ ਇੱਕ ਦਿਨ ਹੋਰ ਹੈ। ਮੈਨੂੰ ਬਹੁਤ ਪਿਆਰ ਮਿਲਿਆ ਹੈ ਤੁਹਾਡੇ ਸਾਰਿਆਂ ਤੋਂ, ਮੈਂ ਗਦ ਗਦ ਹੋ ਕੇ ਜਾ ਰਿਹਾ। ਮੈਂ ਸਿੱਖਣ ਵਾਸਤੇ ਆਇਆ ਸੀ, ਤੁਸੀਂ ਮੈਨੂੰ ਬਹੁਤ ਕੁਛ ਦਿੱਤਾ ਹੈ, ਮੈਨੂੰ ਆਪਣੀਆਂ ਖਾਮੀਆਂ ਤੇ ਕਮੀਆਂ ਪਤਾ ਲੱਗ ਗਈਆਂ, ਹੁਣ ਅਰਦਾਸ ਕਰਨਾ ਮੈਂ ਦੂਰ ਕਰ ਲਾਂ। ਆ ਬਾਣੀ ਭੁੱਲ ਜਾਂਦੀ ਹੈ ਬੋਲਦੇ ਬੋਲਦੇ, ਮੈਂ ਜਿਹਨਾਂ ਗੁਰਮੁਖਾਂ ਨੇ ਸਪਰਸ਼ ਲਗਾਇਆ ਸੀ, ਕਹਿੰਦੇ ਜੇ ਭੁੱਲ ਜਾਇਆ ਕਰੇ ਤੇ ਖਿਮਾ ਮੰਗ ਕੇ ਧੰਨਵਾਦ ਸੰਗਤ ਦਾ ਕਰਜਾ ਕਰਜੇ ਦੇ ਚੇਤੇ ਕਰਾਈਏ, ਸ਼ਰਮ ਨਾ ਕਰਿਆ ਕਰ। ਪੁੱਛਣਾ ਕੋਈ ਮਾੜੀ ਗੱਲ ਨਹੀਂ, ਅਸੀਂ ਆਪਣੀ ਅਕਲ ਨਾਲ ਤੋਂ ਕੋਈ ਗੱਲ ਕਰ ਹੀ ਨਹੀਂ ਸਕਦੇ। ਬਸ ਇੱਕੋ ਚੀਜ਼ ਲੈ ਕੇ ਹਰ ਜਗ੍ਹਾ ਤੇ ਘੁੰਮ ਰਿਹਾ, ਆਉਣ ਵਾਲੀ ਜਨਰੇਸ਼ਨ ਨੂੰ ਬਚਾ ਲਓ, ਬੱਚਿਆਂ ਨੂੰ ਸੰਭਾਲ ਲਓ, ਗੁਰਸਿੱਖੀ ਝੋਲੀ ਚ ਪਾ ਦਿਓ, ਆਪੋ ਤੁਹਾਡੇ ਘਰ ਚ ਗੁਰਮਤ ਦਾ ਪਹਿਰਾ ਹੋ ਜਾਏ। ਇਹ ਚੀਜ਼ ਮੰਗਦਾ ਮੰਗਦਾ ਤੁਹਾਡੇ ਕੋਲ ਆਇਆ। ਹੁਣ ਕੱਲ੍ਹ ਇੱਥੇ ਅੰਮ੍ਰਿਤ ਸੰਚਾਰ ਹੋਣੇ ਨੇ, ਇਸ ਵਾਰੀ ਦੋ ਵਾਰੀ ਕੱਲ੍ਹ ਜਿੰਨੇ ਚ ਬੈਠੇ ਹੋ ਨਾ, ਮੇਰਾ ਚਿੱਤ ਕਰਦਾ ਜੇ ਕੋਈ ਖਾਲੀ ਹੈ ਅੱਜ ਤੱਕ ਨਹੀਂ ਗੁਰ ਦੀਖਿਆ ਲਈ, ਹੁਣ ਮਨ ਦੇ ਮਗਨ ਨਾਲ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮਨ ਅਰਪਣ ਕਰਕੇ ਜਾਓ। ਆਖੋ ਸ਼ੁਕਰ ਕਰੋ ਕਿ ਸੱਚੇ ਪਾਤਸ਼ਾਹ ਰਾਤ ਕਿਵੇਂ ਬੀਤੇਗੀ ਤੇਰੀ, ਸਵੇਰੇ ਗੋਦ ਚ ਬੈਠਣਾ ਹੈ। ਆਖੋ ਕੱਲ ਬਹਿ ਜਾਓ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ, ਆਖੋ ਕੱਲ ਬਣ ਜਾਓ ਸਾਹਿਬਜ਼ਾਦਾ ਅਜੀਤ ਸਿੰਘ ਦੇ ਭਰਾ, ਸਾਹਿਬਜ਼ਾਦਾ ਜੁਝਾਰ ਸਿੰਘ ਦੇ, ਸਾਹਿਬਜ਼ਾਦਾ ਜੋਰਾਵਰ ਸਿੰਘ ਦੇ, ਸਾਹਿਬਜ਼ਾਦਾ ਫਤਿਹ ਸਿੰਘ ਦੇ ਭਰਾ ਬਣ ਜਾਓ। ਕੱਲ ਧੰਨ ਧੰਨ ਮਾਤਾ ਗੁਜਰੀ ਦੇ ਪੋਤੇ ਬਣ ਜਾਓ। ਸਰਦਾਰੋ ਇਹ ਸਰਦਾਰੀ ਜਿਹਨੂੰ ਦਿੱਤੀ ਹੈ ਨਾ ਉਸ ਸਰਦਾਰ ਨੂੰ ਸ਼ੁਕਰਾਨਾ ਕਰਦਾ ਇਹੀ ਬਣਦਾ ਕਿ ਉਸੇ ਦੇ ਹੋ ਜਾ। ਥੋੜੀ ਜਿਹੀ ਗੱਲ ਕਹਿ ਕੇ ਮੈਂ ਫਤਿਹ ਬੁਲਾਵਾਂਗਾ। ਔਰੰਗਜ਼ੇਬ ਦੀ ਲੜਕੀ ਸੀ ਜੈਨੁਲ ਨਿਸ਼ਾ, ਕਵਿਤਰੀ ਸੀ, ਖੁਦਾ ਪ੍ਰਸਤ ਵੀ ਸੀ। ਔਰੰਗਜ਼ੇਬ ਨੂੰ ਕਿਸੇ ਖੁਦਾ ਪ੍ਰਸਤ ਨੇ, ਫਕੀਰ ਨੇ, ਇੱਕ ਪੀਰ ਨੇ ਚਿੱਠੀ ਲਿਖੀ, ਤੇਰੀ ਲੜਕੀ ਜੋ ਖੁਦਾ ਪ੍ਰਸਤ ਹੈ ਨਾ ਉਸ ਦੇ ਦੀਦਾਰ ਕਰਨਾ ਚਾਹੁੰਦੇ ਹਾਂ, ਦਰਸ਼ਨ ਕਰਨਾ ਚਾਹੁੰਦੇ। ਔਰੰਗਜ਼ੇਬ ਨੇ ਮੱਥੇ ਤੇ ਹੱਥ ਮਾਰਿਆ, ਅਸੀਂ ਤੇਰੇ ਬੁਰਕਾ ਪਹਿਨਣ ਦਾ ਹੁਕਮ ਕੀਤਾ ਹੈ ਤੇ ਮੈਂ ਹੀ ਆਪਣੀ ਬੇਟੀ ਨੂੰ ਕਿਵੇਂ ਕਹਿ ਦਿਆਂ, ਤੂੰ ਆਪਣੇ ਇਸ ਬੁਰਕੇ ਨੂੰ ਉਤਾਰ ਕੇ ਦਰਸ਼ਨ ਦੇ, ਇਹ ਨਹੀਂ ਹੋ ਸਕਦਾ। ਬੜਾ ਪਰੇਸ਼ਾਨ ਹੋ ਗਿਆ, ਬੇਟੀ ਨੇ ਪੁੱਛ ਲਿਆ ਔਰੰਗਜ਼ੇਬ ਨੂੰ ਤੇਰੀ ਉਦਾਸੀ ਦਾ ਕਾਰਨ ਕੀ ਹੈ, ਤਾਂ ਦੱਸਿਆ ਚਿੱਠੀ ਫੜਾ ਦਿੱਤੀ, ਕਹਿੰਦੀ ਚਿੰਤਾ ਨਾ ਕਰ ਮੈਂ ਆਪੇ ਜਵਾਬ ਦੇ ਦਿਆਂਗੀ। ਉਸਨੇ ਚਿੱਠੀ ਦੇ ਜਵਾਬ ਦਿੱਤਾ ਜਿਸ ਦੇ ਬੋਲ ਇਸ ਤਰ੍ਹਾਂ ਲਿਖੇ, ਕਹਿੰਦੇ ਫੁੱਲਾਂ ਦਾ ਬਗੀਚਾ ਸੀ, ਫੁੱਲ ਖਿੜੇ ਹੋਏ ਸਨ, ਕੋਈ ਫੁੱਲ ਨਿੱਕਾ ਵੀ ਸੀ, ਕੁਛ ਵੱਡਾ ਵੀ ਸੀ, ਕੋਈ ਭਰਪੂਰ ਜਵਾਨੀ ਤੇ, ਸਭ ਖਿੜੇ ਹੋਏ ਫੁੱਲ ਸੁਗੰਧੀਆਂ ਵੱਟ ਰਹੇ ਸਨ, ਬੜੀ ਮਹਿਕ ਸੀ, ਪਰ ਕਈ ਐਸੇ ਸਨ ਜਿਨ੍ਹਾਂ ਨੇ ਬੜੀਆਂ ਬੜੀਆਂ ਉੱਚੀਆਂ ਦੀਵਾਰਾਂ ਬਣਾ ਦਿੱਤੀਆਂ, ਆਲੇ ਦੁਆਲੇ ਬਹੁਤ ਉੱਚੇ ਉੱਚੇ ਕੋਟ ਉਸਾਰ ਦਿੱਤੇ, ਕਿਸੇ ਨੂੰ ਫੁੱਲ ਨਜ਼ਰ ਹੀ ਨਾ ਪਏ, ਬੜੀਆਂ ਉੱਚੀਆਂ ਦੀਵਾਰਾਂ ਬਣਾਈਆਂ, ਕਿਸੇ ਨੂੰ ਫੁੱਲ ਨਜ਼ਰ ਨਾ ਆਉਣ। ਪਰ ਪਰਮਾਤਮਾ ਖੁਦਾ ਜੀ ਦੇਖੋ ਰਹਿਮਤ, ਕੀ ਹੋ ਗਿਆ ਜੇ ਫੁੱਲ ਨਜ਼ਰ ਨਹੀਂ ਆਉਂਦੇ, ਨਾ ਨਜ਼ਰ ਆਉਣ, ਪਰ ਫੁੱਲਾਂ ਨੇ ਤਾਂ ਸੁਗੰਧੀ ਫਿਰ ਵੀ ਵੰਡਣੀ ਨਹੀਂ ਛੱਡੀ। ਅਗਵਾਈ ਜੋ ਪਰਮਾਤਮਾ ਨੇ ਫੁੱਲਾਂ ਨੂੰ ਸੁਗੰਧੀ ਵੰਡਣ ਦੀ ਸ਼ਕਤੀ ਦਿੱਤੀ ਹੋਈ ਸੀ, ਆ ਵੇਖੋ ਇੰਨੀਆਂ ਨੇ ਉੱਚੀਆਂ ਦੀਵਾਰਾਂ ਪਾਰ ਕਰਕੇ ਵੀ ਚਲੀ ਗਈ। ਅਗਵਾਈ ਇੰਨੀਆਂ ਨੇ ਉੱਚੀਆਂ ਦੀਵਾਰਾਂ ਪਾਰ ਕਰਕੇ ਵੀ ਚਲੀ ਗਈ, ਉਸ ਨੂੰ ਕੋਈ ਹਕੂਮਤ ਰੋਕ ਨਹੀਂ ਸਕੀ। ਅਗਵਾਈ ਗੁਰੂ ਉਸ ਸੁਗੰਧੀ ਦੀ ਸ਼ਕਤੀ ਨੂੰ ਕੋਈ ਰੋਕ ਨਹੀਂ ਸਕੀ। ਉਹ ਤਾਂ ਇੰਨੀਆਂ ਉੱਚੇ ਕੋਟ, ਇਤਨੀਆਂ ਉੱਚੀਆਂ ਦੀਵਾਰਾਂ ਪਾਰ ਕੇ ਵੀ ਚਲੀ ਗਈ। ਹਾਂ ਜਿਨ੍ਹਾਂ ਨੇ ਸੁਗੀ ਨਾ, ਜੇ ਫੁੱਲ ਨਜ਼ਰ ਨਹੀਂ ਆਏ ਤਾਂ ਕੀ ਹੋਇਆ, ਇਹ ਸੁਗੰਧੀ ਉਹਨਾਂ ਫੁੱਲਾਂ ਦੀ ਯਾਦ ਵਿੱਚ ਲੈ ਗਈ, ਨਜ਼ਦੀਕ ਰਹਿ ਗਈ, ਯਾਦ ਵਿੱਚ ਲੈ ਗਈ। ਮੈਂ ਜਦੋਂ ਇਹ ਸਮਝ ਆਈ, ਸੱਚਮੁੱਚ ਕੋਈ ਗੁਰਸ਼ਬਦ ਨੂੰ ਕਮਾ ਗਿਆ, ਗੁਰਸ਼ਬਦ ਨੂੰ ਕਮਾ ਕੇ ਗੁਰਸ਼ਬਦ ਦਾ ਹੀ ਰੂਪ ਹੋ ਗਿਆ, ਇਹ ਗੁਰਸ਼ਬਦ ਦੀ ਸੁਗੰਧੀ, ਗੁਰਸ਼ਬਦ ਦੀ ਕਮਾਈ, ਇਸ ਦੀ ਸ਼ਕਤੀ ਰੁਕ ਨਹੀਂ ਸਕਦੀ। ਚਾਹੇ ਕੋਈ ਕਿਤਨਾ ਵੀ ਰੋਕਣਾ ਚਾਹੇ, ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ, ਪਿੰਜਰੇ ਵਿੱਚ ਤੂੰ ਬੰਦ ਕਰਦਾ, ਤੂੰ ਸਮਝਦਾ ਹੈ ਕਿ ਪਿੰਜਰੇ ਦੀ ਛੱਤ ਸੱਚਿਆਰ ਦੀ ਜ਼ਬਾਨ ਨੂੰ ਖਤਮ ਕਰ ਦੇਗੀ। ਤੈਨੂੰ ਭੁਲੇਖ ਹੈ, ਮਨੁੱਖ ਦੇ ਬੋਲ ਤਾਂ ਸ਼ਾਇਦ ਮਕਾਨ ਦੀ ਛੱਤ ਤੱਕ ਵੀ ਨਾ ਪਹੁੰਚਣ, ਪਰ ਪਰਮੇਸ਼ਰ ਦੇ ਸ਼ਬਦਾਂ ਦੇ ਬੋਲ ਜਿਹੜੇ ਪ੍ਰਾਣਾਂ ਵਿੱਚ ਵਸ ਜਾਣ, ਇਹ ਪਰਮਾਤਮਾ ਤੱਕ ਪਹੁੰਚਦੇ ਨੇ। ਇਸ ਦਾ ਭਾਵ ਹੈ ਕਿ ਸ਼ਬਦ ਜੇ ਅੰਦਰ ਵਸ ਗਿਆ, ਸ਼ਬਦ ਦੀ ਕਮਾਈ ਕਰਕੇ ਜੇ ਸ਼ਬਦ ਵਸ ਜਾਏ, ਜੇ ਤੁਸੀਂ ਵਡਹੰਸ ਬਣ ਗਏ, ਫਿਰ ਤਾਂ ਧਰਤੀ ਤਵੀ ਵੀ ਸ਼ਬਦ ਬੋਲੇਗੀ, ਉਬਲਦੀਆਂ ਤੇਗਾਂ ਵੀ ਸ਼ਬਦ ਬੋਲਣਗੀਆਂ, ਫਿਰ ਆਰੇ ਦੇ ਤਿੱਖੇ ਦੰਦੇ ਵੀ ਸ਼ਬਦ ਬੋਲਣਗੇ, ਫਿਰ ਖੁਰਪੇ ਵੀ ਸ਼ਬਦ ਬੋਲਣਗੇ, ਹਰ ਤਰ੍ਹਾਂ ਸ਼ਬਦ ਦੀ ਆਵਾਜ਼ ਪਏਗੀ, ਫਿਰ ਬਾਣੀ ਦਾ ਜ਼ੋਰ ਹੋਏਗਾ, ਫਿਰ ਸ਼ਬਦ ਹੀ ਸ਼ਬਦ ਹੋਏਗਾ। ਸ਼ਬਦ ਦੀ ਗੂੰਜ ਹੋਏਗੀ, ਫਿਰ ਸ਼ਬਦ ਦੀ ਗੂੰਜ ਹੋਏਗੀ ਤੇ ਅਸੀਂ ਸਾਰੇ ਇੱਕ ਗੱਲ ਕਹਿ ਸਕਾਂਗੇ। ਇਹ ਸ਼ਬਦ ਪੜ੍ਹ ਕੇ ਮੈਂ ਸਮਾਪਤੀ ਕਰਦਾ। ਸਾਰੇ ਪਿਆਰ ਨਾਲ ਸ਼ਬਦ ਬੋਲਣਾ, ਕੋਈ ਦੱਸਣਾ ਕਰ ਨਹੀਂ।
ਬਾਹੋ ਬਾਹੋ ਬਾਣੀ ਸੱਚ ਹੈ, ਬਾਹੋ ਬਾਹੋ ਬਾਣੀ ਸੱਚ ਹੈ,
ਬਾਹੋ ਬਾਹੋ ਬਾਣੀ ਸੱਚ ਹੈ, ਬਾਹੋ ਬਾਹੋ ਬਾਣੀ ਸੱਚ ਹੈ। ਮੈਂ ਹੈਰਾਨ ਸੀ, ਹੋਰ ਕੋਈ ਖੜਾ ਨੀ, ਇੱਕ ਸਾਹੀ ਤਾਂ ਨੀ ਖੜਾ ਹੋ ਗਿਆ। ਦੂਜੇ ਦਿਨ ਤੱਕ ਕਈ ਜਗਾਰੇ ਆ ਗਏ, ਕਈ ਜਗਾਰੇ ਆ ਗਏ ਔਰ ਇੱਥੇ ਵੀ ਬੜੀ ਕਿਰਪਾ ਹੋਏਗੀ ਅੱਖ ਭਾਈ। ਮੈਨੂੰ ਲੱਗ ਰਿਹਾ ਰਸਤੇ ਚ ਮੈਨੂੰ ਕੱਲ ਵੀ ਪਰਸੋਂ ਕੁਛ ਛੱਕਣ ਮਿਲੇ ਨੇ, ਅਸੀਂ ਛੱਕਣ ਚਲੇ ਆ ਕਦੇ ਅੰਮ੍ਰਿਤ ਛੱਕਣ ਚੱਲੇ ਅੱਖ ਭਾਈ ਕਿਰਪਾ ਕਰ। ਉਹ ਸਭ ਤੋਂ ਵੱਡੀ ਖੁਸ਼ੀ ਮੈਨੂੰ ਹੋਈ ਜਿੱਥੇ ਮੈਂ ਠਹਿਰਿਆ ਹੋਇਆ ਮੰਡੇਰ ਜੀ ਦੇ ਘਰ, ਉਹਨਾਂ ਦੇ ਬੱਚਾ ਨੂੰ ਸਾਰੇ ਛੱਕਣ ਵਾਸਤੇ ਆ ਰਹੇ ਨੇ, ਕਿੰਨੀ ਲੀਲਾ ਵਰਤੀ ਹੈ। ਤੇ ਤੁਸੀਂ ਵੀ ਤਿਆਰ ਹੋ ਜਾਓ ਕਿਉਂਕਿ ਕੱਲ ਦਸ ਨੇ ਫਿਰ ਤੁਹਾਡੇ ਕੋਲ 12:30 ਵਜੇ ਪ੍ਰਦਰਸ਼ਨ ਕਰਨੇ ਆ। ਕੱਲ ਦਾ ਮੇਰਾ ਸਬਜੈਕਟ ਹੋਏਗਾ ਗੁਰਮੁਖ ਪੰਥ ਨਰੋਲ ਦਾ ਰਲੈ ਰਲਾਈ ਹੈ ਅੰਮ੍ਰਿਤ ਛਕਣ ਤੋਂ ਬਾਅਦ, ਕਿਉਂਕਿ ਸਵੇਰੇ ਦਸ ਨੇ 10:30 ਤੋਂ 11 ਵਜੇ ਤੱਕ ਡਰਬੀ ਪਹੁੰਚਣਾ ਅਖਬਾਰ ਜਿੱਥੇ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਹੇ ਨੇ, ਉੱਥੇ ਮੇਰੀ ਅੱਧਾ ਘੰਟਾ ਵਾਸਤੇ ਉਹਨਾਂ ਨੇ ਹਾਜ਼ਰੀ ਰੱਖ ਲਈ ਹੈ ਆਪੋ ਆਈ। ਉਸ ਤੋਂ ਮੈਂ ਸਿੱਧਾ ਦਾਸ ਤੁਹਾਡੇ ਕੋਲ ਆਉਣਾ, ਉਹ ਕੱਲ੍ਹ ਰਾਤ ਨੂੰ ਮੈਂ ਲੈਸਟਰ ਜਾ ਕੇ ਹਾਜ਼ਰੀ ਭਰਨੀ ਹੈ। ਆਇਓ ਸੁਣਨ ਪੜ੍ਹਨ ਕੋ ਬਾਣੀ ਆਪੋ ਆਈ, ਇਹ ਪੜ੍ਹ ਕੇ ਫਸਟ ਮਿਨਟ ਮੇਰੀ ਫਲਾਈਟ ਹੈ ਆਪੋ ਆਈ, ਮੇਰੀ ਫਲਾਈਟ ਪਰਸੋਂ ਹੈ ਤੇ ਤੁਸੀਂ ਕੱਲ੍ਹ ਜਹਾਜ਼ ਤੁਸੀਂ ਚੜ੍ਹਨਾ ਗੁਰੂ ਦੇ ਜਹਾਜ਼ ਆਪੋ ਆਈ, ਤੁਹਾਡੀ ਫਲਾਈਟ ਕੱਲ੍ਹ ਹੈ ਆਪੋ ਆਈ ਕਿ ਗੁਰੂ ਦੇ ਜਹਾਜ਼ ਦੀ ਚੜ੍ਹਨਾ ਤੇ ਫਲਾਈਟ ਗੁਰੂ ਦੇ ਅੱਛੇ ਤਾਂ ਗੁਰੂ ਨੇ ਚਲਾਉਣਾ ਜਹਾਜ਼ ਆਪੋ ਆਈ ਸਾਰੇ ਬੋਲੋ ਭਾਈ ਗੁਰੂ ਦੇ ਜਹਾਜ਼ ਤੇ ਚੜ੍ਹਨਾ ਨਾ ਤੁਸੀਂ ਆਪੋ ਆਈ, ਤੁਹਾਡੀ ਫਲਾਈਟ ਕੱਲ੍ਹ ਹੈ ਤੇ ਤੁਸੀਂ ਅੱਜ ਇਹਨੇ ਟਿਕਟਾਂ ਲੈ ਲਓ ਮਨ ਬਣਾ ਲਓ ਆਪੋ ਆਏ ਦੀ ਬੁਕਿੰਗ ਕਰਾ ਲਓ ਅੱਗੋ ਨਾਮ ਲਿਖਾ ਦਿਓ ਅੱਗੋ ਸਮਰਪਣ ਹੋ ਜਾਓ ਗੁਰ ਕਿਰਪਾ ਕਰਨਗੇ ਜਹਾਜ਼ ਬਹੁਤ ਵੱਡਾ ਰਸ ਜਿੰਨੇ ਮਰਜ਼ੀ ਬੈਠ ਜਾਓ ਆਪੋ ਆਏ ਗੁਰੂ ਪੂਰੇ ਪੂਰਨ ਜਗਾਰਾ ਆ ਗਿਆ ਦੇਖਿਆ ਕਿਰਪਾ ਕੀਤੀ ਭੈਣੋ ਤੁਹਾਨੂੰ ਦੇਖ ਬਰਾਬਰ ਦੀ ਮਿਲਣੀ ਆਪੋ ਆਏ ਇੱਥੇ ਵਿਤਕਰਾ ਨਹੀਂ ਹੁੰਦਾ ਪਹਾੜੇ ਚੋਂ ਵੀ ਉੱਠੋ ਇੱਕ ਭੈਣ ਨੇ ਜਦੋਂ 40 ਮੁਕਤਿਆਂ ਦਾ ਵੱਧ ਵਾਟਾ ਸੀ ਆਪੋ ਆਏ ਜੇ ਭੈਣਾਂ ਚੋਂ ਅਜੇ ਤੱਕ ਕੋਈ ਅੰਮ੍ਰਿਤ ਛਕਣਾ ਚਾਹੁੰਦੇ ਖੜੇ ਹੋਵੇ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕਣ ਚ ਖਾਰਾ ਚੜੋ ਤੇ ਮੈਂ ਸਮਾਪਤੀ ਕਰਾਂ ਆਪੋ ਆਏ ਸਾਰੇ ਬੋਲੋ ਆਏ ਕਿਉਂਕਿ ਦੇਖ ਤੈਨੂੰ ਬਰਾਬਰ ਦੀ ਦੇਣੀ ਹੈ ਇਹਨਾਂ ਨੇ ਆਖਵਾਏ ਗੁਰ ਕਿਰਪਾ ਕਰਨਗੇ ਸਾਰੇ ਬੋਲੋ ਵਾਹਿਗੁਰੂ 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 ਜਾਂ ਤਾਂ ਸਾਰੇ ਨੇ ਛੱਕੇ ਹੀ ਹੋਏ ਲੱਗਦਾ ਪਹਿਲਾਂ ਚਲੋ ਉਹ ਜੈ ਮਹਾਰਾਜ ਗੁਰ ਕਿਰਪਾ ਕਰਨਗੇ ਜੇ ਨਹੀਂ ਜਗਾਰਾ ਸਾਹਿਬ ਛੱਕੇ ਜੇ ਮਨ ਬਣਾ ਕੇ ਕੱਲ ਆ ਜ਼ਰੂਰ ਜਾਣਾ ਸਣੇ ਕੇ ਸੀ ਇਸ਼ਨਾਨ ਕਰਕੇ ਆਖੋ ਆਓ ਗੁਰਜਤ ਮਾਫ਼ ਕਰਨਾ ਵਿਚਾਰ ਕਰਦਿਆਂ ਪਿੱਤਰ ਬਾਣੀ ਪੜ੍ਹਦਿਆਂ ਅਨੇਕਾਂ ਭੁੱਲਾਂ ਅਨੇਕਾਂ ਤੁੱਟੀਆਂ ਹੋਈਆਂ ਉਹਨਾਂ ਦੀਆਂ ਬਖਸ਼ ਲੈਣਾ ਅਗਵਾਸਿਆ ਦਾਸ ਕ੍ਰਿਸ਼ਨ ਜੀ ਸਮਾਗ ਬਖਸ਼ਿਸ਼ ਕਰੇ ਆਪ ਦੀ ਸੇਵਾ ਹੁੰਦੀ ਰਹੇ ਆਹ ਸਤਿਗੁਰ ਨੇ ਬੜੇ ਤੁੱਠੀ ਦੀ ਕਿਰਪਾ ਕੀਤੀ ਤੁਹਾਡੇ ਦਰਸ਼ਨ ਕਰਾਏ ਹਰ ਸੂਚੀ ਸਮਝਦੀ ਹੈ ਉੱਥੇ ਮੈਂ ਕਹਾਂਗਾ ਮੇਰੇ ਨਾਲ ਬੈਠੇ ਬਾਬਾ ਜਸਵਿੰਦਰ ਸਿੰਘ ਜੀ ਸਾਹਮਣੇ ਭੁਪਿੰਦਰ ਸਿੰਘ ਜੀ ਮੁੰਡੇਰ ਜੀ ਸਤਿਗੁਰ ਨੇ ਇਹਨਾਂ ਨੂੰ ਪ੍ਰੇਰਨਾ ਬਖਸ਼ਿਸ਼ ਕੀਤੀ ਤੇ ਮੈਨੂੰ ਤੁਹਾਡੇ ਦਰਸ਼ਨ ਕਰਵਾ ਦਿੱਤੇ ਨੇ ਅਗਵਾ ਸਤਿਗੁਰ ਕਿਰਪਾ ਕਰਨ ਇਹ ਮੇਲ ਬਣੇ ਰਹਿਣ ਸਾਥ ਬਣੀ ਰਹੀ ਤੁਹਾਡੇ ਸਾਰਿਆਂ ਦੇ ਨਾਲ ਗੁਰੂ ਕਿਰਪਾ ਕਰਿਆ ਉਹਨਾਂ ਨੂੰ ਸਭ ਤੋਂ ਪਾਠ ਤੇ ਸਵਾਗਤ।